अमरदास पद बंद रामदास अर्जुन गुरु बासी हर गोबिंद एक बहादुर चंद दसवें गोविंद सिंह गुरु नमो चरण अरविंद जिसमें अमृत ज्ञान है मानव भक्त वैराग गुरु ग्रंथ साहिब उदर बंदा कार्य अनुराग कहां बुद्ध प्रभु तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम आई हम ना सकत कर सिफत तुम्हारी कथा सुधारी
सतनाम श्री वाहिगुरु साहिब जीओ गोरख आदि सिद्ध बट पूरे एक दिन कर विचार सब रूरे श्री नानक गादी पर जोन कैसो है बिलो कह कौन
वाहिगुरु जी का खालसा वाहिगुरु जी की फतेह। गरीब नो आज अंतर जामी सच्चे पातशाह जी महाराज बाणी गुरु गुरु है बाणी विच बाणी अमृत सारे गुरबाणी कह सेवक जन माने प्रताप गुरु निस्तारे श्री गुरु ग्रंथ साहिब जी दे पवित्र पावन चरण कमलों विखे संध्या दे दीवान सजे हन। सतगुरु जी का हुक्म है संध्या समय सुने लहरास कीर्तन कथा सुने हर जास इन में नेम जो एक कराए सो सिख अमरापुरी तो जाए। रहतनामिया विच करगी तर पातशाह जी ने अपने खालसे की रहत विच शामिल किया है शाम का दीवान शाम वेले संध्या वेले रहरास का पाठ सुनना आरती आरती का कीर्तन ते गुर इतिहास की कथा सतगुरां दे दरबार विच अमृत वेले गुरबाणी की कथा हुंदी है परंपरा चली आ रही है श्री गुरु अंगद देव जी महाराज दे समय तो भाई साहब भाई बाला जी ने जगत गुरु नानक देव जी का इतिहास सतगुरु अंगद देव जी महाराज नूं सरवण कराया शाम का दीवान लगता सी उदों तों यह परंपरा है कि शाम नूं इतिहास की कथा ते अमृत वेले गुरबाणी की कथा सो आप जी गुरु चरणां च बैठ के सतगुरां दा इतिहास सरवण कर रहे हो। महाकवि कविराज भाई साहब संतोख सिंह जी चूड़ामणि जी ने सतगुरु नानक देव जी दे इतिहास तो बाद सतगुरु अंगद देव जी की कथा लिखनी शुरू की है। सतगुरों का नितनेम दस्या है जाम जागन जामनी जगह कृपाला पैर रात रही लगभग ढाई तीन बजे सतगुरु जी नेम उठ पेंदे हैं इशनान आदत क्रिया करके अंतरमुखी बिरती करके अकाल पुरख नाल एकमेक हो जाते हैं फिर दिन चढ़े दीवान सजा के संगतां च कीर्तन ते कथा दा सेवा ते सिमरन दा प्रवाह चलांदे हैं। ਨੌਜਵਾਨ ਬੱਚਿਆਂ ਨੂੰ ਕੁਸ਼ਤੀ ਕਰਾਉਂਦੇ ਹਨ, ਕਬੱਡੀ ਖਿਡਾਉਂਦੇ ਹਨ ਅਤੇ ਨਾਲ ਨਾਲ ਗੁਰਮੁਖੀ ਦੇ ਅੱਖਰ 35 ਅੱਖਰ ਹਨ, ਸਤਿਗੁਰੂ ਉਹਨਾਂ ਬੱਚਿਆਂ ਨੂੰ ਖੇਡਾਂ ਦੇ ਵਿੱਚ ਸਿਖਾਉਂਦੇ ਹਨ। ਸਤਿਗੁਰਾਂ ਦਾ ਮਨੋਰਥ ਹੈ ਕਿ ਪੰਜਾਬ ਦੀ ਧਰਤੀ 'ਤੇ ਰਹਿਣ ਵਾਲੇ ਲੋਕਾਂ ਦੀ ਆਪਣੀ ਲਿਪੀ ਹੋਵੇ, ਆਪਣੀ ਬੋਲੀ ਹੋਵੇ, ਆਪਣਾ ਕਲਚਰ ਹੋਵੇ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨੀ ਹੈ 5ਵੇਂ ਜਾਮੇ ਵਿੱਚ, ਹੋਰ ਬੇਅੰਤ ਬਾਣੀ ਅਤੇ ਇਤਿਹਾਸ ਬਣਨਾ ਹੈ, ਉਹ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਪੜ੍ਹਿਆ ਸੁਣਿਆ ਜਾਵੇ। ਉਹਦੀ ਸ਼ੁਰੂਆਤ ਗੁਰੂ ਅੰਗਦ ਦੇਵ ਜੀ ਕਰ ਰਹੇ ਹਨ। ਇਸ ਤਰ੍ਹਾਂ ਸਤਿਗੁਰਾਂ ਦੀ ਮਹਿਮਾ ਸੁਣ ਕੇ ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰਲੇ ਲੋਕ ਵੀ ਸ੍ਰੀ ਖੰਡੂਰ ਸਾਹਿਬ ਪਹੁੰਚਦੇ ਹੈ, ਸਤਿਗੁਰਾਂ ਦੇ ਦਰਸ਼ਨ ਕਰਦੇ। ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁੱਖ ਜਾਏ, ਭੱਟਾਂ ਨੇ ਬਚਨ ਗੁਰੂ ਅੰਗਦ ਦੇਵ ਜੀ ਦੇ ਪ੍ਰਸਾਏ ਕਹੇ ਹਨ। ਅਮਿਓ ਦਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਕਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੁਰੂ ਨਾਨਕ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਤਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਹਿਮਾ, ਉਹਨਾਂ ਦੀ ਵਡਿਆਈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੱਖਰ ਅੱਖਰ ਵਿੱਚ ਉਜਾਗਰ ਹੁੰਦੀ ਹੈ, ਲਹਿਣੇ ਦੀ ਫੇਰਾਈ ਹੈ ਨਾਨਕਾ ਦੋਹੀ ਕੱਟੀ ਹੈ, ਜੋਤ ਉਹਾ ਜੁਗਤ ਸਾਰੇ ਸਹਿਕਾਇਆ ਫੇਰ ਪਲਟੀ ਹੈ। ਇਹ ਮਹਿਮਾ ਸੁਣ ਕੇ ਸਿੱਧਾਂ ਵਿੱਚੋਂ ਗੋਰਖਨਾਥ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸਤਿਗੁਰਾਂ ਦੇ ਦਰਸ਼ਨਾਂ ਲਈ ਆਏ ਹਨ। ਆਓ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੋਰਖ ਆਦਿ ਸਿੱਧ ਬੜ ਪੂਰੇ,
ਸਿੱਧਾਂ ਦੇ ਗੁਰੂ ਗੋਰਖਨਾਥ ਅਤੇ ਉਹਨਾਂ ਦੇ ਨਾਲ 84 ਸਿੱਧ,
ਇੱਕ ਦਿਨ ਕਰ ਵਿਚਾਰ ਸਭ ਪੂਰੇ,
ਸਿੱਧਾਂ ਨੇ ਵਿਚਾਰ ਕੀਤੀ ਹੈ ਆਪਸ ਵਿੱਚ ਬੈਠ ਕਰਕੇ,
ਸ੍ਰੀ ਨਾਨਕ ਗੱਦੀ ਪਰ ਜੋਨ,
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਜਿਹੜੇ ਮਹਾਂਪੁਰਖ ਇਸ ਵੇਲੇ ਬੈਠੇ ਹਨ, ਉਹਨਾਂ ਦਾ ਸੁਭਾਅ ਕੈਸਾ ਹੈ, ਉਹਨਾਂ ਦਾ ਆਚਰਣ ਕੈਸਾ ਹੈ, ਉਹਨਾਂ ਦੀ ਰਹਿਣੀ ਬਹਿਣੀ ਕੈਸੀ ਹੈ, ਚਲੋ ਚੱਲ ਕੇ ਦਰਸ਼ਨ ਕਰੀਏ। ਸੋ ਸਾਧ ਸੰਗਤ ਜੀ ਵੱਡੇ ਵੱਡੇ ਸਿੱਧ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਤਾਂ ਬਹੁਤ ਮਹਾਨ ਸਨ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਭਰਿਆ, ਸਿੱਧ ਬੋਲਣ ਸਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦਾ ਸਿੱਖਾ ਮੰਨਿਆ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਝੁਕੇ ਹਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, 84 ਸਿੱਧ 9 ਨਾਥ ਸਾਰਿਆਂ ਨੂੰ ਸ਼ਬਦ ਨਾਲ ਜਿੱਤਿਆ ਹੈ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਧੰਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਨਾਲ ਸਾਰਿਆਂ ਨੂੰ ਜਿੱਤਿਆ, ਸਿੱਧਾਂ ਨਾਥਾਂ ਨੂੰ ਵੀ ਜਿੱਤਿਆ ਹੈ। ਇਸ ਕਰਕੇ ਗੋਰਖਨਾਥ ਜੀ ਅਤੇ ਉਹਨਾਂ ਦੇ ਸਾਥੀ ਕਹਿ ਰਹੇ ਨੇ ਕਿ ਸਤਿਗੁਰੂ ਨਾਨਕ ਦੇਵ ਜੀ ਤਾਂ ਵੱਡਿਆਂ ਤੋਂ ਵੱਡੇ ਸਨ, ਉਹਨਾਂ ਦੀ ਸਭ ਥਾਂ ਤੇ ਪੂਜਾ ਹੁੰਦੀ ਹੈ ਕਿਉਂਕਿ ਸਾਰੀਆਂ ਥਾਵਾਂ ਤੇ ਗਏ ਹਨ, ਸੰਸਾਰ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਮਹਾਰਾਜ ਨੇ ਚਰਨ ਨਾ ਪਾਏ ਹੋਣ। ਬਾਕੀ ਗੁਰੂ ਸਾਹਿਬਾਂ ਦੀ ਜਿਹੜੀ ਯਾਤਰਾ ਹੈ ਸਾਧ ਸੰਗਤ ਜੀ, ਉਹ 9 ਪਾਤਸ਼ਾਹੀਆਂ ਦੀ ਯਾਤਰਾ ਦਾ ਵੇਰਵਾ ਬਣਾਇਆ ਜਾ ਸਕਦਾ, ਵੇਰਵਾ ਮਿਲਦਾ ਹੈ। ਗੁਰੂ ਨਾਨਕ ਸਾਹਿਬ ਦੀ ਯਾਤਰਾ ਦਾ ਵੇਰਵਾ ਬਣਾਉਣਾ ਮੁਸ਼ਕਿਲ ਹੈ। ਬਣਾਇਆ ਤਾਂ ਹੈ, ਅੱਜ ਕੱਲ੍ਹ ਵਿਦਵਾਨ ਲੋਕਾਂ ਨੇ ਆਪਣੇ ਆਪਣੇ ਅੰਦਾਜ਼ੇ ਲਾਏ ਹਨ, ਪਰ ਭਾਈ ਗੁਰਦਾਸ ਜੀ ਤੋਂ ਵੱਧ ਕੇ ਕੋਈ ਗੱਲ ਕਹਿ ਨਹੀਂ ਸਕਿਆ। ਉਹ ਕਹਿੰਦੇ ਆ ਵੀ ਜਿੱਤੀ ਨੌ ਖੰਡ ਮੇਦਨੀ, ਸੱਤ ਨਾਮ ਦਾ ਚੱਕਰ ਫਿਰਾਇਆ। ਨੌ ਖੰਡ ਧਰਤੀ ਦੇ ਹਨ, ਨੌ ਖੰਡਾਂ ਦੇ ਹੀ ਚਰਨ ਪਾਏ ਹਨ। ਖੰਡ ਮੰਡਲ ਬ੍ਰਹਮੰਡ ਖੰਡ ਸਾਰੇ ਤਾਰ ਦਿੱਤੇ, ਬਾਬੇ ਤਾਰੇ ਚਾਰ ਚੱਤ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸੋ ਐਸੇ ਸਤਿਗੁਰੂ ਸਭ ਥਾਵਾਂ ਤੇ ਪਹੁੰਚੇ ਹਨ, ਦਿਗ ਵਿਜੇ ਕੀਤੀ ਹੈ। ਦਿਗ ਵਿਜੇ ਦਾ ਮਤਲਬ ਹੁੰਦਾ ਸਾਰੀਆਂ ਦਿਸ਼ਾਵਾਂ ਜਿੱਤ ਲਈਆਂ। ਹਿੰਦੂਆਂ ਕੋਲ ਗਏ, ਮੁਸਲਮਾਨਾਂ ਕੋਲ ਗਏ, ਜੈਨੀਆਂ ਕੋਲ, ਬੋਧੀਆਂ ਕੋਲ, ਪਾਰਸੀਆਂ ਕੋਲ, ਜਿਨ੍ਹਾਂ ਕੋਲ ਵੀ ਗਏ, ਸਾਰਿਆਂ ਨੂੰ ਸ਼ਬਦ ਨਾਲ ਜਿੱਤਿਆ, ਸਾਰਿਆਂ ਦਾ ਮਨ ਮੋਹ ਲਿਆ ਆਪਣੇ ਬਚਨਾਂ ਦੇ ਨਾਲ। ਕੋਈ ਮੀਰ ਪੀਰ ਉਹਨਾਂ ਦੇ ਸਾਹਮਣੇ ਅੜਿਆ ਨਹੀਂ। ਕਿਹੜਾ ਝੱਲੇ? ਗੁਰੂ ਦੀ ਝੱਲ ਆ। ਗੁਰੂ ਨਾਨਕ ਦੀ ਝੱਲ ਕੌਣ ਝੱਲ ਸਕਦਾ? ਕੌਣ ਉਹਨਾਂ ਦੇ ਸਾਹਮਣੇ ਖੜ ਸਕਦਾ ਹੈ? ਕੋਈ ਨਹੀਂ ਅੜਿਆ, ਸਭ ਉਹਨਾਂ ਦੇ ਚਰਨਾਂ ਤੇ ਢਹਿ ਪਏ। ਮੱਕਾ ਮਦੀਨਾ ਸਭੇ ਨਿਵਾਇਆ। ਮੱਕੇ ਮਦੀਨੇ ਦੇ ਵਿੱਚ ਜਾ ਕੇ ਅੱਜ ਵੀ ਉਹਨਾਂ ਦੇ ਚਰਨਾਂ ਦੀ ਖੜਾਂ ਪੂਜੀ ਜਾਂਦੀ ਹੈ। ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਹਾਂਜੀ, ਭਾਈ ਗੁਰਦਾਸ ਜੀ ਕਹਿੰਦੇ ਆ ਵੀ ਮੱਕਾ ਮਦੀਨਾ ਬਗਦਾਦ ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭੇ ਨਿਵਾਇਆ। ਐਸੇ ਸਤਿਗੁਰ ਜਿਨ੍ਹਾਂ ਅੱਗੇ ਮੁਸਲਮਾਨ ਕਦੀ ਕਿਸੇ ਅੱਗੇ ਝੁਕਦੇ ਨਹੀਂ, ਪਰ ਗੁਰੂ ਨਾਨਕ ਸਾਹਿਬ ਅੱਗੇ ਮੁਸਲਮਾਨ ਝੁਕੇ। ਅੱਧੇ ਹਿੰਦੂ ਤੇ ਅੱਧੇ ਮੁਸਲਮਾਨ ਉਹਨਾਂ ਦੇ ਸੇਵਕ ਬਣ ਗਏ। ਜਿਵੇਂ ਕਿ ਆਮ ਪ੍ਰਸਿੱਧ ਹੈ, ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਹਿੰਦੂ ਉਹਨਾਂ ਨੂੰ ਗੁਰੂ ਮੰਨਦੇ ਹਨ ਤੇ ਮੁਸਲਮਾਨ ਉਹਨਾਂ ਨੂੰ ਪੀਰ ਮੰਨਦੇ ਹਨ। ਹਾਂਜੀ, ਇਸ ਤਰ੍ਹਾਂ ਦੀ ਵਿਚਾਰ ਕਰਕੇ ਗੋਰਖ ਨਾਥ ਜੀ ਆਪਣੇ ਸਾਥੀਆਂ ਨੂੰ ਕਹਿੰਦੇ, ਚਲੋ ਆਪਾਂ ਸਤਿਗੁਰਾਂ ਦੇ ਉੱਤਰਾਧਿਕਾਰੀ ਜਿਹੜੇ ਮਹਾਂਪੁਰਸ਼ ਗੱਦੀ ਤੇ ਬੈਠੇ ਹਨ, ਯਾਨੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਆਈਏ। ਆ ਕਰਕੇ ਸ੍ਰੀ ਖੰਡੂਰ ਸਾਹਿਬ ਪ੍ਰਗਟ ਹੋ ਗਏ, ਕਿਉਂਕਿ ਸਿੱਧ ਜਿਹੜੇ ਸਨ, ਆਤਮਕ ਸ਼ਕਤੀਆਂ, ਰੂਹਾਨੀ ਸ਼ਕਤੀਆਂ, ਕਰਾਮਾਤਾਂ, ਰਿਧੀਆਂ ਸਿੱਧੀਆਂ ਬਹੁਤ ਰੱਖਦੇ ਸਨ। ਆਪਣੀ ਮਰਜ਼ੀ ਨਾਲ ਜਿੱਥੇ ਜਾਣਾ ਹੋਵੇ ਇਹ ਪਹੁੰਚ ਜਾਂਦੇ ਸਨ। ਭਾਈ ਗੁਰਦਾਸ ਜੀ ਪਹਿਲੀ ਵਾਰ ਦੇ ਵਿੱਚ ਇਹਨਾਂ ਦੀਆਂ ਕਰਾਮਾਤਾਂ ਦਾ ਜ਼ਿਕਰ ਵੀ ਸਪਸ਼ਟ ਮਿਲਦਾ ਹੈ। ਤੋ ਆਪਣੀ ਸ਼ਕਤੀ ਦੇ ਨਾਲ ਇਹ ਸ੍ਰੀ ਖੰਡੂਰ ਸਾਹਿਬ ਵਿਖੇ ਆ ਗਏ ਹਨ। ਕਿਹੜੇ ਕਿਹੜੇ ਵੱਡੇ ਸਾਧ ਹਨ, ਸਿੱਧ ਹਨ? ਗੋਰਖ ਨਾਥ, ਭਰਥਰੀ, ਚਰਪਟ ਨਾਥ,
ਗੋਪੀ ਚੰਦ, ਈਸ਼ਰ ਨਾਥ,
ਗੋਪੀ ਚੰਦ, ਈਸ਼ਰ ਨਾਥ, ਮੰਗਲ ਨਾਥ, ਪ੍ਰਾਣ ਨਾਥ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪ੍ਰੀਖਿਆ ਲੈਣ ਵਾਸਤੇ ਬਈ ਕਿਆ ਉਹ ਗੁਰੂ ਨਾਨਕ ਦੀ ਗੱਦੀ ਤੇ ਬੈਠਣ ਵਾਲੇ ਸਤਿਗੁਰੂ ਉਹਨਾਂ ਵਰਗੇ ਹੀ ਆ ਜਾਂ ਕੋਈ ਫਰਕ ਹੈ? ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਪ੍ਰੀਖਿਆ ਲੈਣ ਵਾਸਤੇ, ਪ੍ਰਤਿਗਿਆ ਲੈਣ ਵਾਸਤੇ ਆਏ ਹਨ।
ਆਏ ਪ੍ਰਤੀਤ ਭਰਮ ਉਰ ਭਗਿਆ।
ਪਰ ਜਦੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਚ, ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਹੀ ਪਾਇਆ ਹੈ। ਸਾਰਾ ਭਰਮ ਭੁਲੇਖਾ ਦੂਰ ਹੋ ਗਿਆ ਹੈ।
ਸ੍ਰੀ ਅੰਗਦ ਸਿੰਘਾਸਨ ਬੈਸੇ।
ਸਤਿਗੁਰੂ ਅੰਗਦ ਦੇਵ ਜੀ ਆਪਣੇ ਸਿੰਘਾਸਨ ਤੇ ਬੈਠੇ ਸਨ, ਜਿਸ ਵੇਲੇ ਗੋਰਖ ਨਾਥ ਜੀ ਨੇ ਆ ਕੇ ਦਿਖਾਈ ਦਿੱਤੀ ਹੈ।
ਆਏ ਕਹੀ ਆਦੇਸ਼ ਆਦੇਸ਼ੇ।
ਸਾਰੇ ਸਿੱਧਾਂ ਦੀ ਮੰਡਲੀ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਦਰਸ਼ਨ ਦਿੱਤੇ, ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਜਿਵੇਂ ਆਪਾਂ ਆਪਸ ਚ ਮਿਲਦੇ ਹਾਂ, ਆਪਾਂ ਬੋਲਦੇ ਹਾਂ, ਗੁਰੂ ਦੀ ਫਤਿਹ ਬੁਲਾਉਂਦੇ ਹਾਂ, ਕੋਈ ਸਤਿ ਸ੍ਰੀ ਅਕਾਲ ਬੁਲਾਉਂਦਾ, ਕੋਈ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ, ਕੋਈ ਰਾਮ ਰਾਮ, ਕੋਈ ਹਰੀ ਕ੍ਰਿਸ਼ਨ, ਕੋਈ ਰਾਧੇ ਕ੍ਰਿਸ਼ਨ, ਕੋਈ ਨਮਸਤੇ ਤੇ ਕੋਈ ਗੁੱਡ ਬਾਏ, ਕੋਈ ਹੋਰ ਆਪੋ ਆਪਣੇ ਤਰੀਕੇ ਨਾਲ ਮਿਲਣ ਦੇ। ਹਿੰਦੂਆਂ ਮੁਸਲਮਾਨਾਂ ਈਸਾਈਆਂ ਦੇ ਤਰੀਕੇ ਹਨ, ਬੋਲ ਹਨ। ਸਿੱਧਾਂ ਦਾ ਬੋਲ ਹੈ ਆਦੇਸ਼। ਜਦੋਂ ਵੀ ਸਿੱਧ ਮਿਲਦੇ ਕਿਸੇ ਨੂੰ ਆਦੇਸ਼ ਆਦੇਸ਼ ਬੋਲਦੇ। ਸਿੱਧਾਂ ਨੇ ਸਤਿਗੁਰਾਂ ਦੇ ਕੋਲ ਆ ਕੇ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਉੱਚੀ ਆਦੇਸ਼ ਦਾ ਨਾਰਾ ਲਾਇਆ ਹੈ। ਜਾਣੀ ਜਾਣ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਨ ਬੋਲਿਆਂ ਸਭ ਕਿਸ ਜਾਣਦਾ, ਕਿਸ ਆਗੇ ਕੀ ਚਰਦਾਸ। ਬਿਨਾਂ ਬੋਲਿਆਂ ਬਿਨਾਂ ਜਾਣ ਦੱਸਿਆਂ ਜਾਣਦੇ ਹਨ ਸਾਡੇ ਮਨਾਂ ਦੀ। ਜਾਣੀ ਜਾਣ ਸਤਿਗੁਰੂ ਅੰਗਦ ਦੇਵ ਜੀ ਸਿੱਧਾਂ ਦੇ ਮਨ ਦੀ ਗੱਲ ਸਾਰੀ ਜਾਣ ਗਏ। ਬੜੇ ਸਤਿਕਾਰ ਨਾਲ ਆਦਰ ਨਾਲ ਸਿੱਧਾਂ ਨੂੰ ਬਿਠਾਇਆ ਹੈ, ਆਓ ਜੀ ਸੰਤ ਜਨੋ, ਆਓ ਜੀ ਆਇਆ, ਸਤਿਕਾਰ ਦਿੱਤਾ। ਸਤ ਸੰਗਤ ਜੀ, ਗੁਰੂ ਘਰ ਦੇ ਵਿੱਚ ਕੋਈ ਵੀ ਆ ਜੇ ਉਹਦਾ ਸਤਿਕਾਰ ਕਰਨਾ, ਭਾਵੇਂ ਉਹ ਕਿਸੇ ਮਤ ਦਾ ਹੋਵੇ, ਕਿਸੇ ਧਰਮ ਦਾ ਹੋਵੇ। ਨਿਰਾਦਰ ਕਰਨਾ, ਫਿੱਕਾ ਬੋਲਣਾ ਇਹ ਚੰਗੀ ਗੱਲ ਨਹੀਂ ਹੈ। ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਵੱਡੇ ਹਨ ਅਤੇ ਵੱਡੇ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਦੂਜਿਆਂ ਦਾ ਸਤਿਕਾਰ ਕਰਦੇ। ਸਤਿਕਾਰ ਦੇਣ ਦੀ ਚੀਜ਼ ਹੁੰਦੀ ਹੈ, ਸਤਿਕਾਰ ਲੈਣ ਦੀ ਚੀਜ਼ ਨਹੀਂ ਹੁੰਦੀ। ਅਸੀਂ ਸਮਝਦੇ ਹਾਂ ਵੀ ਜੇ ਅਸੀਂ ਕਿਸੇ ਦਾ ਸਤਿਕਾਰ ਕਰ ਦਿਆਂਗੇ, ਕਿਸੇ ਨੂੰ ਫਤਿਹ ਬੁਲਾ ਜਾਂਗੇ, ਅਸੀਂ ਛੋਟੇ ਹੋ ਜਾਂਗੇ। ਸਤਿਕਾਰ ਦੇਣ ਵਾਲਾ ਵੱਡਾ ਬਣਦਾ, ਸਮਝ ਪਤਾ ਲੱਗਦਾ ਵੀ ਕਿਸੇ ਸੰਪਰਦਾ ਵਿੱਚ ਕਿਸੇ ਉਸਤਾਦ ਗੁਰੂ ਪੀਰ ਕੋਲ ਰਿਹਾ ਹੈ। ਤੇ ਜਿਹੜੇ ਬੰਦੇ ਨੇ ਕਦੀ ਕਿਸੇ ਦੀ ਸੰਗਤ ਨਹੀਂ ਕੀਤੀ, ਕਿਸੇ ਨੂੰ ਕਿਸੇ ਚੰਗੇ ਖਾਨਦਾਨ ਵਿੱਚ ਨਹੀਂ ਰਿਹਾ, ਤੇ ਉਹਨੂੰ ਕੀ ਪਤਾ ਵੀ ਕਿਵੇਂ ਸਤਿਕਾਰ ਕਰਨਾ, ਕਿਵੇਂ ਅਦਬ ਕਰਨਾ, ਕਿਵੇਂ ਕਿਸੇ ਦੀ ਇੱਜ਼ਤ ਕਰਨੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਉਸ ਟਕਸਾਲ ਦੇ ਵਿੱਚ ਘੜ ਦਿੱਤਾ, ਜਿੱਥੇ ਘੜੀਏ ਸ਼ਬਦ ਸੱਚੀ ਟਕਸਾਲ, ਇਹੋ ਜਿਹਾ ਘੜ ਦਿੱਤਾ, ਇਹੋ ਜਿਹਾ ਬਣਾ ਦਿੱਤਾ ਵੀ ਕੋਈ ਕਸਰ ਕੋਈ ਕਮੀ ਰਹਿਣ ਨਹੀਂ ਦਿੱਤੀ। ਪੂਰੇ ਭਾਂਡੇ ਬਣਾ ਕੇ ਪੂਰੇ ਅੰਮ੍ਰਿਤ ਨਾਲ ਭਰ ਦਿੱਤੇ ਅਤੇ ਉਹਨਾਂ ਨੂੰ ਇਹ ਵੀ ਦੱਸਿਆ ਵੀ ਆਏਗੇ ਦਾ ਸਤਿਕਾਰ ਕਿਵੇਂ ਕਰਨਾ। ਗੁਰੂ ਅੰਗਦ ਦੇਵ ਸਾਹਿਬ ਜੀ ਸਾਰੇ ਸਿੱਧਾਂ ਨੂੰ ਜੀ ਆਇਆਂ ਨੂੰ ਆਖਿਆ ਹੈ, ਹਾਂਜੀ, ਬੈਠਣ ਵਾਸਤੇ ਆਸਣ ਦਿੱਤੇ ਨੇ, ਜਥਾਯੋਗ ਆਪਣੇ ਕੋਲ ਸਾਰਿਆਂ ਨੂੰ ਬਿਠਾਇਆ ਹੈ, ਸਾਰਿਆਂ ਨੂੰ ਕਿਹਾ ਉਹ ਜੀ ਆਇਆਂ ਨੂੰ, ਹਾਂਜੀ।
ਗੋਰਖ ਆਦਿ ਪ੍ਰਸੰਨ ਮਨ ਭਰੇ,
ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਅੰਗਦ ਦੇਵ ਜੀ ਦਾ ਪਿਆਰ ਵੇਖ ਕੇ ਗੋਰਖ ਨਾਥ ਜੀ, ਭਰਤਰੀ, ਗੋਪੀ ਚੰਦ, ਮੰਗਲ ਨਾਥ, ਪੁਰਾਣ ਨਾਥ ਸਾਰੇ ਸਿੱਧ ਬੜੇ ਖੁਸ਼ ਹੋਏ ਹਨ। ਤੇ ਉਹਨਾਂ ਨੇ ਆਪਣੀ ਗੱਲਬਾਤ ਸ਼ੁਰੂ ਕੀਤੀ, ਕਹਿਣ ਲੱਗੇ ਗੁਰੂ ਜੀ, ਇਸ ਕਲਯੁਗ ਦੇ ਵਿੱਚ ਅਸ਼ਟਾਂਗ ਯੋਗ ਦਾ ਬੜਾ ਮਹੱਤਵ ਹੈ। ਅੱਠਾਂ ਅੰਗਾਂ ਵਾਲਾ ਜਿਹੜਾ ਯੋਗ ਹੈ, ਯਮ, ਨਿਯਮ, ਪ੍ਰਾਣਾਯਾਮ, ਪ੍ਰਤਿਹਾਰ, ਧਿਆਨ, ਧਾਰਨਾ, ਸਮਾਧੀ, ਇਹ ਜਿਹੜੇ ਅੱਠ ਅੰਗ ਹਨ ਯੋਗ ਦੇ, ਇਹ ਜ਼ਰੂਰ ਕਰਨੇ ਚਾਹੀਦੇ ਹੈ। ਉਹਨਾਂ ਦਾ ਮਤਲਬ ਸੀ ਵੀ ਗੁਰੂ ਨਾਨਕ ਸਾਹਿਬ ਤਾਂ ਸਾਡੇ ਕਾਬੂ ਨਹੀਂ ਆਏ, ਸ਼ਾਇਦ ਗੁਰੂ ਅੰਗਦ ਦੇਵ ਜੀ ਨੂੰ ਅਸੀਂ ਆਪਣੇ ਮਤ ਵਿੱਚ ਲੈ ਆਈਏ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਰੀਰ ਹੀ ਦੋ ਹਨ, ਜੋਤ ਇੱਕੋ ਹੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋਤ ਉਹ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਤੋ ਉਹ ਆਪਣੇ ਵੱਲੋਂ ਯਤਨ ਕਰ ਰਹੇ ਹੈ ਆਪਣੇ ਮਤ ਵਿੱਚ ਲਿਆਉਣ ਲਈ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਮਤ ਵਿੱਚ, ਆਪਣੀ ਸੰਪਰਦਾ ਵਿੱਚ ਸ਼ਾਮਿਲ ਕਰਨ ਲਈ ਸਿੱਧਾਂ ਨੇ ਜ਼ੋਰ ਲਾਇਆ ਸੀ। ਬਚਨ ਭਾਈ ਗੁਰਦਾਸ ਜੀ ਨੇ ਇਉਂ ਲਿਖੇ ਨੇ, ਸਿੱਧੀ ਮਨੀ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਸਿੱਧਾਂ ਨੇ ਮਨ 'ਚ ਵਿਚਾਰ ਕੀਤੀ, ਇਹ ਬਾਲਕ ਕਿਵੇਂ ਸਾਡਾ ਦਰਸ਼ਨ ਸਾਡੇ ਮਤ ਨੂੰ ਅੰਗੀਕਾਰ ਕਰ ਲਵੇ, ਯੋਗ ਮਤ 'ਚ ਆ ਜਾਵੇ। ਐਸਾ ਜੋ ਵੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਇਹੋ ਜਿਹਾ ਜੇ ਨਾਨਕ ਸਾਡਾ ਚੇਲਾ ਬਣ ਗਿਆ ਤਾਂ ਸਾਡੇ ਪੰਥ ਦਾ ਬੜਾ ਪ੍ਰਚਾਰ ਹੋਵੇਗਾ, ਸਾਰੀ ਦੁਨੀਆ ਜੋ ਵੀ ਬਣ ਜਾਏਗੀ। ਉਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਮਤ ਵਿੱਚ ਲਿਆਉਣ ਲਈ ਯਤਨ ਕਰਦੇ ਹੈ, ਕਹਿੰਦੇ ਆ ਜੀ ਅਸ਼ਟਾਂਗ ਯੋਗ ਦਾ ਬੜਾ ਮਹੱਤਵ ਹੈ, ਗੁਰੂ ਜੀ ਬਿਨਾਂ ਯੋਗ ਸਾਧਨਾ ਦੇ ਮਨ ਸ਼ੁੱਧ ਨਹੀਂ ਹੁੰਦਾ। ਜਿਉਂ ਕਰ ਮੈਲੀ ਆਰਸੀ, ਸਿੱਧਾਂ ਨੇ ਬਚਨ ਕਹੇ, ਭਾਈ ਗੁਰਦਾਸ ਜੀ ਨੇ ਲਿਖੇ ਨੇ। ਉਹ ਕਹਿੰਦੇ ਆਰਸੀ ਜਿਵੇਂ ਸ਼ੀਸ਼ਾ, ਸ਼ੀਸ਼ਾ ਮੈਲਾ ਹੋਵੇ ਉਹਦੇ ਚੋਂ ਮੂੰਹ ਸਾਫ਼ ਨਹੀਂ ਦਿਸਦਾ, ਤੇ ਜੇ ਸ਼ੀਸ਼ੇ ਨੂੰ ਸ਼ਿਕਲ ਕਰ ਲਈਏ, ਸਾਫ਼ ਕਰ ਲਈਏ, ਉਹਦੇ ਚੋਂ ਮੂੰਹ ਸਾਫ਼ ਦਿਸਦਾ ਹੈ। ਯੋਗ ਦੇ ਨਾਲ ਮਨ ਸ਼ੁੱਧ ਹੋ ਜਾਂਦਾ ਹੈ ਤੇ ਸ਼ੁੱਧ ਮਨ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ। ਦੇਖੋ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਪਹਿਲਾਂ ਜਿੰਨੇ ਵੀ ਮਹਾਂਪੁਰਸ਼ ਮਹਾਨ ਪੁਰਸ਼ ਹੋਏ ਹਨ, ਸਤਿਯੁਗ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ੍ਹੋ, ਉਹਨਾਂ ਮਹਾਂਪੁਰਸ਼ਾਂ ਨੇ ਯੋਗ ਸਾਧਨਾ ਕਰਕੇ ਗਿਆਨ ਦੀ ਪ੍ਰਾਪਤੀ ਕੀਤੀ ਹੈ। ਤੁਸੀਂ ਇਸ ਕਲਯੁਗ ਦੇ ਅਵਤਾਰ ਹੋ, ਕਲਯੁਗ ਦੇ ਸਮੇਂ ਵਿੱਚ ਤੁਹਾਡਾ ਅਵਤਾਰ ਹੋਇਆ ਹੈ। ਤੁਸੀਂ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਹੋ, ਤੁਸੀਂ ਉਹਨਾਂ ਦਾ ਹੀ ਸਰੂਪ ਹੋ, ਤੇ ਤੁਹਾਨੂੰ ਚਾਹੀਦਾ ਹੈ ਕਿ ਪਿਛਲੇ ਸ੍ਰੇਸ਼ਟ ਮਹਾਤਮਾ ਮਹਾਂਪੁਰਸ਼ਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਆਪ ਵੀ ਯੋਗ ਦਾ ਰਸਤਾ ਅਖਤਿਆਰ ਕਰੋ ਤੇ ਆਪਣੇ ਸਿੱਖਾਂ ਨੂੰ ਵੀ ਯੋਗ ਦਾ ਰਸਤਾ ਅਖਤਿਆਰ ਕਰਾਓ। ਇਹ ਸਤਿਗੁਰੂ ਜੀ, ਤੁਹਾਡੇ ਪੰਥ ਦੇ ਵਿੱਚ ਯੋਗ ਦੀ ਜੁਗਤੀ ਕੋਈ ਨਹੀਂ ਹੈ। ਤੁਸੀਂ ਗੁਰੂ ਨਾਨਕ ਸਾਹਿਬ ਦਾ ਜੋ ਮਤ ਹੈ, ਜੋ ਗੁਰੂ ਨਾਨਕ ਸਾਹਿਬ ਦਾ ਪੰਥ ਹੈ, ਇਹਦੇ ਵਿੱਚ ਯੋਗ ਨੂੰ ਸ਼ਾਮਿਲ ਕਰ ਲਵੋ। ਮਹਾਰਾਜ, ਕਲਯੁਗ ਦੇ ਸਿੱਖਾਂ ਦੇ ਮਨ ਸ਼ੁੱਧ ਕਿਵੇਂ ਹੋਣਗੇ? ਤੁਹਾਡੇ ਸਿੱਖਾਂ ਨੂੰ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇਗੀ? ਤੁਹਾਡੇ ਸਿੱਖਾਂ ਦਾ ਉਧਾਰ ਕਿਵੇਂ ਹੋਵੇਗਾ? ਜੇ ਮਹਾਰਾਜ ਤੁਸੀਂ ਯੋਗ ਸਾਧਨਾ ਨਹੀਂ ਕਰੋਗੇ ਤਾਂ ਮਨ ਰੂਪੀ ਸ਼ੀਸ਼ਾ ਮਾਂਜਿਆ ਨਹੀਂ ਜਾਏਗਾ। ਮਨ ਰੂਪੀ ਸ਼ੀਸ਼ੇ ਨੂੰ ਮਾਂਜਣ ਵਾਸਤੇ, ਸਾਫ ਕਰਨ ਵਾਸਤੇ ਯੋਗ ਦੀ ਸ਼ਿਕਲ ਕਰੋ। ਬਿਨਾਂ ਯੋਗ ਦੇ ਕਿਸੇ ਨੂੰ ਸਿੱਧੀ ਨਹੀਂ ਮਿਲਦੀ, ਬਿਨਾਂ ਯੋਗ ਦੇ ਕਿਸੇ ਨੂੰ ਮੁਕਤੀ ਨਹੀਂ ਮਿਲਦੀ। ਰਿੱਧੀਆਂ ਸਿੱਧੀਆਂ ਵੀ ਮਿਲਦੀਆਂ ਨੇ ਤੇ ਪਰਮਾਰਥ ਦੀ ਸਿੱਧੀ ਵੀ ਜਿਹੜੀ ਹੈ ਉਹ ਯੋਗ ਨਾਲ ਹੀ ਹੁੰਦੀ ਹੈ। ਗੁਰੂ ਜੀ, ਬਿਨਾਂ ਯੋਗ ਦੇ ਕਿਸੇ ਨੂੰ ਵਿਸ਼ੇਸ਼ ਗਿਆਨ, ਜੋ ਆਤਮ ਗਿਆਨ ਹੈ, ਗਿਆਨ ਤੇ ਵਿਗਿਆਨ ਦੋ ਚੀਜ਼ਾਂ ਹੁੰਦੀਆਂ ਸਾਰੀਆਂ। ਇੱਕ ਪਰੋਕਸ਼ ਗਿਆਨ ਹੁੰਦਾ ਹੈ, ਇੱਕ ਅਪਰੋਕਸ਼ ਗਿਆਨ ਹੁੰਦਾ ਹੈ। ਪਰੋਕਸ਼ ਗਿਆਨ ਤਾਂ ਬਹੁਤ ਲੋਕਾਂ ਨੂੰ ਹੋ ਜਾਂਦਾ ਹੈ, ਪਰ ਅਪਰੋਕਸ਼ ਗਿਆਨ ਬਿਰਲਿਆਂ ਨੂੰ ਹੁੰਦਾ ਹੈ, ਜਿਸ ਨੂੰ ਵਿਗਿਆਨ ਵੀ ਕਹਿੰਦੇ। ਇਹ ਵਿਗਿਆਨ ਨਹੀਂ ਜਿਹਨੂੰ ਆਪਾਂ ਵਿਗਿਆਨ ਕਹਿੰਦੇ ਹਾਂ, ਆਪਾਂ ਤਾਂ ਕਹਿੰਦੇ ਹਾਂ ਜਿਹੜਾ ਸਾਇੰਸ ਹੈ ਇਹਨੂੰ ਵਿਗਿਆਨ ਕਹਿੰਦੇ ਹਾਂ, ਪਰ ਇੱਥੇ ਵਿਗਿਆਨ ਦਾ ਤਾਤਪਰਜ ਹੈ ਵਿਸ਼ੇਸ਼ ਗਿਆਨ, ਆਪਣੇ ਸਰੂਪ ਦਾ ਗਿਆਨ, ਆਤਮਾ ਦਾ ਗਿਆਨ, ਪਰਮਾਤਮਾ ਦਾ ਗਿਆਨ, ਬ੍ਰਹਮ ਦਾ ਗਿਆਨ। ਤੇ ਗੁਰੂ ਜੀ, ਬਿਨਾਂ ਯੋਗ ਦੇ ਕਿਸੇ ਨੂੰ ਆਤਮ ਗਿਆਨ ਨਹੀਂ ਹੁੰਦਾ, ਬਿਨਾਂ ਯੋਗ ਦੇ ਕਿਸੇ ਨੂੰ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਗੁਰੂ ਜੀ, ਬੜੇ ਹੀ ਸੰਤ ਗਿਆਨੀ ਜਗਤ ਵਿੱਚ ਹੋਏ ਹਨ, ਉਹਨਾਂ ਸਾਰਿਆਂ ਦੀ ਹਿਸਟਰੀ ਪੜ੍ਹ ਲਓ, ਉਹਨਾਂ ਸਾਰਿਆਂ ਮਹਾਂਪੁਰਸ਼ਾਂ ਨੇ ਯੋਗ ਸਾਧਿਆ ਹੈ, ਸਾਧਨਾ ਕੀਤੀ ਹੈ। ਥੋੜ੍ਹੀ ਥੋੜ੍ਹੀ ਪੱਧਤੀ 'ਚ ਫਰਕ ਹੋ ਸਕਦਾ ਹੈ, ਪਰ ਸਾਰਿਆਂ ਨੇ ਯੋਗ ਸਾਧਿਆ ਹੈ, ਫਿਰ ਹੀ ਪਰਮ ਪਦਵੀ ਤੇ ਪਹੁੰਚੇ ਹਨ। ਤੁਸੀਂ ਵੀ ਮਹਾਰਾਜ ਯੋਗ ਧਾਰਨ ਕਰ ਲਓ। ਤੁਸੀਂ ਯੋਗ ਤੋਂ ਕਿਉਂ ਕਿਨਾਰਾ ਕਰਦੇ ਹੋ? ਜਦੋਂ ਗੋਰਖਨਾਥ ਜੀ ਔਰ ਉਹਨਾਂ ਦੇ ਚੇਲਿਆਂ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਅੱਗੇ ਪ੍ਰਸਤਾਵ ਰੱਖਿਆ, ਸਤਿਗੁਰੂ ਉਹਨਾਂ ਦੀ ਇਹ ਗੱਲ ਸੁਣ ਕੇ ਉੱਤਰ ਦਿੰਦੇ ਹਨ। ਮਹਾਰਾਜ ਕਹਿੰਦੇ, ਨਾਥ ਜੀ, ਠੀਕ ਹੈ ਤੁਹਾਡਾ ਮਤ, ਤੁਹਾਨੂੰ ਮੁਬਾਰਕ ਹੋਵੇ, ਪਰ ਯੋਗ ਸਾਧਨਾ ਦਾ ਹੁਣ ਸਮਾਂ ਨਹੀਂ ਹੈ। ਯੁਗ ਯੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ, ਜਤ ਸੰਜਮ ਤੀਰਥ ਉਹਨਾਂ ਯੁਗਾਂ ਦਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ। ਪਿਛਲੇ ਯੁਗਾਂ ਦੇ ਧਰਮ ਇਹ ਜਿਹੜੇ ਤੁਸੀਂ ਦੱਸ ਰਹੇ ਹੋ, ਕਲਯੁਗ ਵਿੱਚ ਕੇਵਲ ਨਾਮ ਵਾਹਿਗੁਰੂ 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 ਇਹੀ ਮੁਕਤੀ ਦੇਣ ਵਾਲਾ ਹੈ। ਕਲਯੁਗ ਦੇ ਵਿੱਚ ਯੋਗ ਸਾਧਨਾ ਕਠਿਨ ਜਿਹੜੀ ਅਸ਼ਟਾਂਗ ਯੋਗ ਹੈ, ਸਾਧ ਸੰਗਤ ਜੀ ਯੋਗ ਵੀ ਕਈ ਪ੍ਰਕਾਰ ਦਾ ਹੈ। ਯੋਗ ਦਾ ਤਾਂ ਅਰਥ ਹੁੰਦਾ ਹੈ ਜੁੜਨਾ, ਆਤਮਾ ਪਰਮਾਤਮਾ ਦਾ ਜੁੜ ਜਾਣਾ, ਸ਼ਬਦ ਤੇ ਸੁਰਤ ਦਾ ਜੁੜ ਜਾਣਾ, ਇਹ ਯੋਗ ਹੈ। ਪਰ ਯੋਗ ਦੇ ਤਰੀਕੇ ਹੱਠ ਯੋਗ, ਕਸ਼ਟ ਯੋਗ, ਅਸ਼ਟਾਂਗ ਯੋਗ, ਭਗਤੀ ਯੋਗ, ਗਿਆਨ ਯੋਗ, ਸਾਂਤ ਯੋਗ, ਕਰਮ ਯੋਗ, ਇਹ ਵੱਖਰੇ ਵੱਖਰੇ ਮਹਾਂਪੁਰਸ਼ਾਂ ਨੇ ਦੱਸੇ ਹਨ। ਮਹਾਰਾਜ ਕਹਿੰਦੇ ਨਾਥ ਜੀ ਜਿਹੜਾ ਤੁਸੀਂ ਅਸ਼ਟਾਂਗ ਯੋਗ ਕਹਿੰਦੇ ਹੋ ਉਹਦਾ ਕਲਯੁਗ ਦੇ ਵਿੱਚ ਸਮਾਂ ਨਹੀਂ ਹੈ।
ਭਗਤ ਯੋਗ ਹੈ ਮਤੋ ਹਮਾਰਾ,
ਸਾਡਾ ਮਤਾ ਭਗਤੀ ਯੋਗ ਦਾ ਹੈ। ਜੁੜਨਾ ਤਾਂ ਹੈ, ਯੋਗ ਤਾਂ ਹੈ, ਪਰ ਯੋਗ ਹੱਠ ਵਾਲਾ ਨਹੀਂ, ਯੋਗ ਕਸ਼ਟ ਯੋਗ ਨਹੀਂ, ਭਗਤੀ ਯੋਗ ਹੈ। ਸਾਚ ਕਹੋ ਸੁਨ ਲਿਹੋ ਸਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਆਇਓ। ਉਸ ਪ੍ਰਭੂ ਦੇ ਪਿਆਰ ਨਾਲ ਗੀਤ ਗਾਣੇ, ਉਸ ਪ੍ਰਭੂ ਦੀ ਉਸਤਤ ਕਰਨੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ, ਇੱਕ ਮਨ ਇੱਕ ਚਿੱਤ ਹੋ ਕੇ ਉਸ ਪ੍ਰਭੂ ਨਾਲ ਪਿਆਰ ਦੀਆਂ ਗੱਲਾਂ ਕਰਨੀਆਂ, ਉਹਦੀ ਭਗਤੀ ਕਰਨੀ, ਇਹ ਸਾਡਾ ਮਤ ਹੈ, ਸਾਡਾ ਭਗਤੀ ਯੋਗ ਹੈ ਨਾਥ ਜੀ। ਹਾਂਜੀ, ਤੁਸੀਂ ਕਹਿੰਦੇ ਹੋ ਕਿ ਕਸ਼ਟ ਯੋਗ ਹੱਥ ਯੋਗ ਨਾਲ ਰਿਧੀਆਂ ਸਿੱਧੀਆਂ ਆਉਂਦੀਆਂ। ਨਾਥ ਜੀ, ਭਗਤੀ ਯੋਗ ਵਾਲਿਆਂ ਦੇ ਬੂਹੇ ਤੇ ਸਾਰੀਆਂ ਰਿਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਰਹਿੰਦੀਆਂ। ਰਿੱਧ ਸਿੱਧ ਨਮ ਨਿਧ ਲਾਗ ਰਹੀ ਜਨ ਪਾਈ, ਭਗਤਨ ਤੋਂ ਆਨੰਦ ਸਗਲ ਹੀ ਜਾਈ। ਜਿਹੜੇ ਵਾਹਿਗੁਰੂ ਦੇ ਭਗਤ ਹਨ ਉਹਨਾਂ ਦੇ ਬੂਹੇ ਤੇ ਰਿੱਧੀਆਂ ਸਿੱਧੀਆਂ ਦਰਵਾਜ਼ੇ ਤੇ ਖੜੀਆਂ ਹੱਥ ਜੋੜ ਕੇ ਕਹਿੰਦੀਆਂ ਨੇ, ਜੋ ਤੂੰ ਕਹੇ ਸੋ ਕਾਰ ਕਮਾਵਾਂ, ਜੋ ਤੂੰ ਕਹੇਗਾ ਮੈਂ ਉਹ ਕਰਨ ਨੂੰ ਤਿਆਰ ਹਾਂ। ਹਾਂਜੀ,
ਆਤਮ ਗਿਆਨ ਭਗਤ ਹੀ ਦੇਸ,
ਮਹਾਰਾਜ ਕਹਿੰਦੇ ਨਾਥ ਜੀ ਆਤਮ ਗਿਆਨ ਵਾਸਤੇ ਕਸ਼ਟ ਯੋਗ ਦੀ, ਹੱਠ ਯੋਗ ਦੀ, ਅਸ਼ਟਾਂਗ ਯੋਗ ਦੀ ਸਾਨੂੰ ਲੋੜ ਨਹੀਂ ਹੈ।
ਭਗਤ ਕਰਤ ਸਭ ਹੀ ਸੁਖ ਦੇਤ,
ਸਾਨੂੰ ਤਾਂ ਭਗਤੀ ਨਾਲ ਹੀ ਇਹ ਯੋਗ ਬਣ ਜਾਂਦਾ। ਯੋਗ ਬਣਿਆ ਤੇਰਾ ਕੀਰਤਨ ਗਾਈ, ਜਦੋਂ ਕੀਰਤਨ ਕਰਦੇ ਹਾਂ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਤਾਂ ਉਹਦਾ ਯੋਗ ਬਣ ਜਾਂਦਾ ਹੈ, ਆਨੰਦ ਬਣ ਜਾਂਦਾ ਹੈ। ਉਹ ਜੋਤ ਸਰੂਪੀ ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਉਸ ਦੇ ਨਾਲ ਲਿਵ ਲੱਗ ਜਾਂਦੀ ਹੈ। ਹੋਰ ਕੀ ਚਾਹੀਦਾ? ਮੁੱਦਾ ਤਾਂ ਵਾਹਿਗੁਰੂ ਨਾਲ ਜੁੜਨੇ ਦਾ ਹੀ ਹੈ ਨਾ। ਤੁਸੀਂ ਨਿਰੰਜਨ ਕਹਿੰਦੇ ਹੋ, ਅਸੀਂ ਵਾਹਿਗੁਰੂ ਕਹਿੰਦੇ ਹਾਂ, ਉਸ ਨਿਰੰਜਨ ਨਾਲ ਜੁੜਨ ਲਈ ਉਹਦਾ ਨਾਮ ਹੀ ਸਹਾਈ ਹੁੰਦਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ। ਹਾਂਜੀ,
ਨਾਮ ਆਸਰੇ ਯੋਗ ਤੁਮਾਰਾ,
ਮਹਾਰਾਜ ਕਹਿੰਦੇ ਸਿੱਧੋ ਤੁਹਾਡਾ ਯੋਗ ਵੀ ਜਿਹੜਾ ਹੈ ਉਹ ਵੀ ਨਾਮ ਦੇ ਆਸਰੇ ਹੀ ਹੈ। ਕਿਉਂਕਿ ਗੋਰਖ ਨਾਥ ਜੀ ਦੀ ਬਾਣੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਛਪੀ ਹੋਈ, ਦਾਸ ਨੇ ਦਰਸ਼ਨ ਕੀਤੇ ਹਨ। ਠੀਕ ਹੈ ਕਿ ਉਹਨਾਂ ਨੇ ਆਪਣੀਆਂ ਪਦਤੀਆਂ ਹੋਰ ਵੀ ਕਈ ਦੱਸੀਆਂ ਨੇ, ਪਰ ਮੁੜ ਮੁੜ ਕੇ ਪਰਮੇਸ਼ਰ ਨਿਰੰਜਨ ਅਲੱਖ ਉਸ ਅਕਾਲ ਪੁਰਖ ਦੇ ਈਸ਼ਵਰ ਦੇ ਨਾਮਾਂ ਦਾ ਜ਼ਿਕਰ ਉਹਦੇ ਵਿੱਚ ਵੀ ਆਇਆ ਹੈ। ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿੰਦੇ ਨਾਥ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇ ਤੁਹਾਡਾ ਯੋਗ ਵੀ ਸਿਰੇ ਨਹੀਂ ਚੜ੍ਹਦਾ। ਤੁਹਾਡਾ ਯੋਗ ਵੀ ਤਾਂ ਹੀ ਹੈ ਜੇ ਤੁਸੀਂ ਅਕਾਲ ਪੁਰਖ ਨੂੰ, ਨਿਰੰਜਨ ਨੂੰ, ਕਰਤੇ ਨੂੰ ਯਾਦ ਕਰਦੇ ਹੋ, ਉਸ ਪਰਮੇਸ਼ਰ ਨੂੰ ਯਾਦ ਕਰਦੇ ਹੋ। ਉਸ ਤੋਂ ਬਿਨਾਂ ਦੱਸੋ ਕੋਈ ਯੋਗ ਬਣਿਆ ਨਹੀਂ, ਤੇ ਫਿਰ ਅਸੀਂ ਵੀ ਉਹਦੇ ਨਾਮ ਨਾਲ ਹੀ ਯੋਗ ਬਣਾਇਆ। ਸਾਡਾ ਯੋਗ ਤਾਂ ਉਹਦੇ ਨਾਮ ਨਾਲ ਹੀ ਯੋਗ ਬਣਿਆ, ਤੇਰਾ ਕੀਰਤਨ ਕਰੇ। ਨਾਥ ਜੀ ਉਹ ਸੱਚਾ ਨਾਮ ਸਾਨੂੰ ਪਿਆਰਾ ਹੈ, ਹਮੇਸ਼ਾ ਹੀ ਉਸ ਵਾਹਿਗੁਰੂ ਦੇ ਨਾਮ ਨਾਲ ਅਸੀਂ ਆਪਣੀ ਪ੍ਰੀਤ ਪਾਈ ਹੋਈ ਹੈ। ਸਵਾਸ ਸਵਾਸ ਵਾਹਿਗੁਰੂ 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 ਜਦੋਂ ਜਪਦੇ ਹਾਂ ਸੁਰਤੀ ਜੁੜਦੀ ਹੈ, ਯੋਗ ਬਣ ਜਾਂਦਾ। ਯੋਗ ਦਾ ਮਤਲਬ ਵੀ ਜੁੜ ਜਾਣਾ। ਪਤੰਜਲੀ ਜੀ ਨੇ ਯੋਗ ਸ਼ਾਸਤਰ ਲਿਖਿਆ ਹੈ, ਘੱਟ ਸ਼ਾਸਤਰਾਂ ਵਿੱਚੋਂ ਇੱਕ ਸ਼ਾਸਤਰ ਹੈ, ਛੇ ਘਰ ਛੇ ਗੁਰ ਛੇ ਉਪਦੇਸ਼। ਜਿਹੜੇ ਛੇ ਘਰ ਹਨ ਉਹਨਾਂ 'ਚ ਪਤੰਜਲੀ ਦਾ ਜਿਹੜਾ ਯੋਗ ਸ਼ਾਸਤਰ ਹੈ ਉਹ ਵੀ ਹੁੰਦਾ। ਉਹਦਾ ਪਹਿਲਾ ਹੀ ਜਿਹੜਾ ਸੂਤਰ ਹੈ ਉਹ ਇਹ ਹੈ ਅਤਿ ਯੋਗ ਅਨੁਸ਼ਾਸਨਮ। ਹੁਣ ਅਸੀਂ ਯੋਗ ਦਾ ਅਨੁਸ਼ਾਸਨ ਦੱਸਦੇ ਹਾਂ, ਯਾਨੀ ਯੋਗ ਕੀ ਹੈ। ਅਗਲਾ ਸੂਤਰ ਹੈ, ਦੂਸਰਾ ਉਹਦਾ ਸੂਤਰ ਹੈ ਕਿ ਚਿੱਤ ਬਿਰਤੀ ਨਿਰੋਧਾ। ਚਿੱਤ ਬਿਰਤੀ, ਜਦੋਂ ਸਾਡੀਆਂ ਬਿਰਤੀਆਂ ਬਾਹਰ ਜਾਣੋਂ ਹਟ ਜਾਣਗੀਆਂ, ਬਾਹਰੋਂ ਰੁਕ ਜਾਣਗੀਆਂ, ਇੱਕ ਵਿੱਕ ਹੋ ਕੇ ਜੋਤ ਸਰੂਪ ਅਕਾਲ ਪੁਰਖ ਆਤਮ ਰੂਪ ਪ੍ਰਭੂ ਦੇ ਵਿੱਚ ਲੀਨ ਹੋ ਜਾਣਗੀਆਂ, ਯੋਗ ਬਣ ਜਾਏਗਾ। ਪਤੰਜਲੀ ਜੀ ਲਿਖਦੇ ਹੈ ਵੀ ਚਿੱਤ ਬਿਰਤੀਆਂ ਬਾਹਰ ਜਾਣੋਂ ਹਟ ਜਾਣ, ਸਾਰੇ ਪਾਸੋਂ ਹਟ ਜਾਣ, ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਪਰਮਾਤਾ ਪ੍ਰਮਾਣ ਪਰਮੇਰ ਦੀਆਂ ਤ੍ਰਿਪੁਟੀਆਂ ਵੀ ਸਮਾਪਤ ਹੋ ਜਾਣ ਤੇ ਯੋਗ ਬਣ ਗਿਆ। ਜਦੋਂ ਵਾਹਿਗੁਰੂ ਦਾ ਸਿਮਰਨ ਕਰੀਦਾ ਉਦੋਂ ਇਹ ਤ੍ਰਿਪੁਟੀਆਂ ਆਪੇ ਸਮਾਪਤ ਹੋ ਜਾਂਦੀਆਂ ਹਨ। ਮਹਾਰਾਜ ਕਹਿੰਦੇ ਤੁਸੀਂ ਆਪਣੇ ਸਰੀਰ ਨੂੰ ਸਾਧਨ ਵਾਸਤੇ ਯੋਗ ਕਰਦੇ ਹੋ ਵੀ ਪਹਿਲਾਂ ਹੱਠ ਯੋਗ ਦਾ ਮਤਲਬ ਹੈ ਸਰੀਰ ਨੂੰ ਸਾਧੀਏ, ਕਾਇਆ ਨੂੰ, ਫਿਰ ਪ੍ਰਾਣਾਯਾਮ ਕਰਕੇ ਪ੍ਰਾਣਾ ਨੂੰ ਸਾਧਦੇ ਹੋਏ ਫਿਰ ਧਿਆਨ, ਫਿਰ ਧਾਰਨਾ, ਫਿਰ ਸਮਾਧੀ ਤੱਕ ਪਹੁੰਚਦੇ ਹੋ। ਹਾਂਜੀ, ਫਿਰ ਬੜੇ ਔਖੇ ਮਨ ਨੂੰ ਜਿੱਤਦੇ ਹੋ, ਫਿਰ ਉਹਨੂੰ ਟਿਕਾਉਂਦੇ ਹੋ ਨਾਥ ਜੀ।
ਸਿੱਧ ਆਏ ਤਬ ਠੰਡੀ ਹੋਏ,
ਜਦੋਂ ਤੁਹਾਡਾ ਮਨ ਜੁੜ ਜਾਂਦਾ ਹੈ। ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਹਾਡੇ ਮਨ ਵਿੱਚ ਇਕਾਗਰਤਾ ਬਣ ਜਾਂਦੀ, ਪਹਿਲੇ ਦਿਨ ਨਹੀਂ ਬਣਦੀ, ਇੱਕ ਦਿਨ ਦਾ ਕੰਮ ਨਹੀਂ ਹੈ, ਜਨਮਾਂ ਜਨਮਾਂ ਦਾ ਵਿਗੜਿਆ ਹੋਇਆ ਮਨ ਇੱਕ ਦਿਨ 'ਚ ਨਹੀਂ ਸਿੱਧਾ ਹੁੰਦਾ। ਬਹੁਤ ਧਿਆਨ ਧਾਰਨਾ ਸਮਾਧੀ 'ਚ ਲੀਨ ਹੋਣ ਵੇਲੇ ਜਦੋਂ ਇਹ ਅਵਸਥਾ ਇਕਾਗਰਤਾ ਦੀ ਬਣਦੀ ਹੈ, ਜਦੋਂ ਬਿਰਤੀ ਜੁੜਦੀ ਹੈ, ਉਦੋਂ ਫਿਰ ਰਿਧੀਆਂ ਸਿੱਧੀਆਂ ਆ ਕੇ ਖਲੋ ਜਾਂਦੀਆਂ ਨੇ। ਮਹਾਰਾਜ ਕਹਿੰਦੇ ਨਾਥ ਜੀ ਤੁਹਾਡੇ ਚੇਲੇ ਤੇ ਤੁਸੀਂ ਉਸ ਵੇਲੇ ਉਹਨਾਂ ਰਿਧੀਆਂ ਸਿੱਧੀਆਂ ਨਾਲ ਪਰਚਾ ਪਾ ਲੈਂਦੇ। ਜਿਵੇਂ ਫਰੀਦ ਸਾਹਿਬ ਜੀ ਜਦੋਂ ਇਹ ਅਵਸਥਾ ਆ ਗਈ ਵੀ ਬਾਹਰਲਾ ਰੌਲਾ ਚਿੜੀਆਂ ਦੀ ਚੀਂ ਚੀਂ ਵੀ ਬਰਦਾਸ਼ਤ ਨਾ ਹੋਈ, ਬਿਰਤੀ ਇਕਾਗਰ ਤੇ ਮੂੰਹ ਤੋਂ ਨਿਕਲਿਆ ਮਰ ਜਾਓ, ਚਿੜੀਆਂ ਮਰ ਗਈਆਂ, ਜੀ ਪਾਓ ਜੀ ਪਈਆਂ, ਫਿਰ ਆਖਿਆ ਮਰ ਜਾਓ ਮਰ ਗਈਆਂ, ਫਿਰ ਆਖਿਆ ਜੀ ਪਾਓ ਜੀ ਪਈਆਂ, ਉੱਥੇ ਹੀ ਰੁਕ ਗਏ। ਕਹਿੰਦੇ ਲੋ ਗੱਲ ਬਣ ਗਈ, ਮੇਰੇ ਆਖੇ ਚਿੜੀਆਂ ਜੀਣ ਲੱਗ ਪਈਆਂ, ਮਰਨ ਲੱਗ ਪਈਆਂ, ਮੇਰਾ ਤਾਂ ਕੰਮ ਬਣ ਗਿਆ। ਬਹੁਤੇ ਲੋਕ ਇੱਥੇ ਰੁਕ ਜਾਂਦੇ ਸੀ। ਮਹਾਰਾਜ ਕਹਿੰਦੇ ਨਾਥ ਜੀ ਜਦੋਂ ਰਿਧੀਆਂ ਸਿੱਧੀਆਂ ਆ ਕੇ ਦਰਸ਼ਨ ਦਿੰਦੀਆਂ ਨੇ, ਕੀ ਉੱਥੇ ਪਰਚਦੇ ਨਹੀਂ ਤੁਸੀਂ? ਉਹ ਵੀ ਤਾਂ ਮਾਇਆ ਹੀ ਹੁੰਦੀ ਹੈ, ਉਸ ਮਾਇਆ ਵਿੱਚ ਉਲਝ ਜਾਂਦੇ ਹੋ। ਹਾਂਜੀ, ਉਸ ਵੇਲੇ ਫਿਰ ਆਪਣੀ ਉਮਰ ਵਧਾਉਣ ਦਾ ਚੱਕਰ ਹੁੰਦਾ, ਤੁਹਾਡੀ ਗੋਲਫ ਦੀ ਤੁਹਾਡੀ ਉਮਰ ਵੀ ਹੁਣ 500-700 ਸਾਲ ਹੋ ਚੱਲੀ, ਭਰਤਰੀ ਜੀ ਤੁਹਾਡੀ ਇੰਨੀ ਉਮਰ ਹੋ ਚੱਲੀ, ਕੀ ਹੈ ਤੁਸੀਂ ਇਹਦੇ ਵਿੱਚ ਉਲਝੇ ਪਏ? ਉਮਰ ਵਧਾਣੀ, ਆਪਣੀਆਂ ਰਿਧੀਆਂ ਸਿੱਧੀਆਂ ਨਾਲ ਦੀਰਘ ਆਯੂ, ਸਦੀਆਂ ਤੱਕ ਜੀਆਂਗੇ, ਇੱਕੋ ਸਰੀਰ ਵਿੱਚ ਰਹਾਂਗੇ, ਇਹ ਮਮਤਾ ਪੈ ਜਾਂਦੀ ਹੈ। ਆਪਣੀ ਲੰਮੀ ਉਮਰ ਦਿਖਾ ਕੇ, ਆਪਣੀਆਂ ਰਿਧੀਆਂ ਸਿੱਧੀਆਂ ਦਿਖਾ ਕੇ, ਆਪਣੀਆਂ ਕਰਾਮਾਤਾਂ ਦਿਖਾ ਕੇ ਲੋਕਾਂ ਨੂੰ ਫਿਰ ਆਪਣੇ ਮਗਰ ਲਾਉਂਦੇ ਹੋ, ਆਪਣੀ ਪੂਜਾ ਕਰਾਉਂਦੇ ਹੋ, ਆਪਣੇ ਚੇਲਿਆਂ ਦੀ ਆਪਣੇ ਭਗਤਾਂ ਦੀ ਗਿਣਤੀ ਵਧਾਉਂਦੇ ਹੋ, ਆਪਣਾ ਮਾਣ ਵਧਾਉਂਦੇ ਹੋ, ਹੰਕਾਰ ਨਾਲ ਫਿਰ ਆਫਰੇ ਫਿਰਦੇ ਹੋ ਵੀ ਅਸੀਂ ਬੜੇ ਵੱਡੇ ਸਿੱਧ ਹਾਂ, ਸਾਡੇ ਤੋਂ ਵੱਡਾ ਦੁਨੀਆਂ 'ਚ ਕੋਈ ਹੈ ਹੀ ਨਹੀਂ।
ਹੇ
ਨਾਥ ਜੀ, ਤੁਸੀਂ ਅਨਾਤਮ ਵਿੱਚ ਹੀ ਰਹਿ ਜਾਂਦੇ ਹੋ, ਆਤਮਾ 'ਚ ਨਹੀਂ ਪਹੁੰਚਦੇ। ਜੜ ਰਿਧੀਆਂ ਸਿੱਧੀਆਂ ਵੀ ਜੜ, ਮਾਇਆ ਹੀ ਹੈ ਨਾ, ਮਾਇਆ ਜੜ ਹੈ, ਰਿਧੀਆਂ ਸਿੱਧੀਆਂ ਮਾਇਆ ਨੇ, ਰਿਧੀਆਂ ਸਿੱਧੀਆਂ ਵੀ ਜੜ ਨੇ। ਤੁਸੀਂ ਰਿਧੀਆਂ ਸਿੱਧੀਆਂ ਵਿੱਚ ਜੜ ਵਿੱਚ ਰਹਿ ਜਾਂਦੇ ਹੋ, ਆਤਮ ਤੱਤ ਜਿਹੜਾ ਹੈ ਮਾਇਆ ਤੋਂ ਪਰੇ ਹੈ, ਉੱਥੇ ਤੁਸੀਂ ਪਹੁੰਚ ਨਹੀਂ ਪਾਉਂਦੇ। ਕੀ ਫਾਇਦਾ ਹੋਇਆ? ਚੱਲ ਇੱਥੇ ਹਰ ਮਿਲਣ ਕੋ ਵਿੱਚ ਅਟਕੇ ਉੱਚੀ। ਕਬੀਰ ਸਾਹਿਬ ਜੀ ਬਹੁਤ ਸੋਹਣੇ ਬਚਨ ਕਹਿੰਦੇ, ਕਬੀਰ ਸਿੱਖ ਸਾਖਾ ਬਹੁਤੇ ਕੀ ਹੈ, ਕਿਸੋ ਕੀ ਉਹਨਾਂ ਮੀਤ, ਚੱਲ ਇੱਥੇ ਹਰ ਮਿਲਣ ਕੋ ਵਿੱਚੇ ਅਟਕੇ ਉੱਚੀ। ਚੱਲੇ ਅਸੀਂ ਘਰੋਂ ਰੱਬ ਨੂੰ ਮਿਲਾਂਗੇ, ਚੱਕਰ ਰਿਧੀਆਂ ਸਿੱਧੀਆਂ ਦਾ ਪੈ ਗਿਆ, ਵਿੱਚ ਹੀ ਖਲੋ ਗਏ। ਚੇਲੇ ਚਰਤੇ ਬਣਾ ਲਓ, ਆਪਣਾ ਡੇਰਾ ਵਧੀਆ ਬਣਾ ਲਓ, ਪੂਜਾ ਮਾਨਤਾ ਕਰਾ ਲਓ ਨਾਥ ਜੀ, ਫਿਰ ਇਹ ਚੱਕਰ ਪੈ ਜਾਂਦਾ ਹੈ। ਅਨਾਤਮ ਮਾਇਆ ਦੇ ਪਦਾਰਥਾਂ ਵਿੱਚ ਬਿਰਤੀ ਰੁਕ ਜਾਂਦੀ ਹੈ, ਰਿਧੀਆਂ ਸਿੱਧੀਆਂ ਦੇ ਚੱਕਰ 'ਚ ਬਿਰਤੀ ਰੁਕ ਜਾਂਦੀ ਹੈ, ਫਿਰ ਬ੍ਰਹਮਾਤਮ ਤੱਤ ਜਿਹੜਾ ਸੂਖਮ ਤੱਤ ਹੈ ਉਸ ਤੱਕ ਬਿਰਤੀ ਪਹੁੰਚਦੀ ਨਹੀਂ, ਉਹਦਾ ਹੀ ਰਹਿ ਜਾਂਦੇ, ਉਰਵਾਰ ਹੀ ਰਹਿ ਜਾਂਦੇ, ਪਾਰ ਨਹੀਂ ਲੰਘਦੇ। ਹਾਂਜੀ,
ਯੋਗ ਜੁਗਤ ਤੇ ਛੁੱਟੇ ਰਹੇ।
ਇਹ ਨਾਥ ਜੀ, ਯੋਗ ਤਾਂ ਤੁਹਾਨੂੰ ਮਿਲਦਾ ਨਹੀਂ, ਜੁਗਤੀ ਵੀ ਗਵਾ ਲੈਂਦੇ ਹੋ, ਯੋਗ ਜੁਗਤ ਤੋਂ ਖਾਲੀ ਰਹਿ ਜਾਂਦੇ, ਅਸਲੀ ਯੋਗ ਨਹੀਂ ਬਣਦਾ, ਬਸ ਯੋਗ ਦਾ ਨਾਂ ਲੈ ਕੇ ਘਰੋਂ ਨਿਕਲੇ, ਯੋਗ ਬਣਿਆ ਨਹੀਂ ਤੇ ਭੋਗਾਂ ਵਿੱਚ ਹੀ ਪੈ ਗਏ। ਆਤਮ ਰਸ ਤੱਕ ਪਹੁੰਚੇ ਨਹੀਂ, ਰਿਧੀਆਂ ਸਿੱਧੀਆਂ ਦਾ ਰਸ ਤਾਂ ਉਹੀ ਹੈ ਜਿਹੜਾ ਘਰ ਦੇ ਵਿੱਚ ਖੇਤੀ ਕਰਕੇ ਚਾਰ ਖੇਤਾਂ ਦੇ ਵਿੱਚ ਫਸਲ ਪੈਦਾ ਕਰ ਲੈਣੀ ਸੀ, ਨਿਆਣੇ ਰੋਟੀ ਖਵਾ ਲੈਣੀ ਸੀ, ਉਹ ਤਾਂ ਨਹੀਂ ਕੀਤਾ, ਫਿਰ ਜਾ ਕੇ ਰਿਧੀਆਂ ਸਿੱਧੀਆਂ ਕਰਕੇ ਮਾਇਆ ਦੇ ਦੂਜੇ ਜਾਲ 'ਚ ਪੈ ਗਏ, ਹੈ ਉਹੀ ਹੈ ਕੁਛ, ਉਸ ਤੋਂ ਵੱਧ ਨਹੀਂ ਹੈ ਕੁਛ। ਹਾਂਜੀ, ਜੋ ਸਾਡੇ ਵੱਡੇ ਸਤਿਗੁਰਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯੋਗ ਦੱਸਿਆ ਹੈ ਨਾਥ ਜੀ, ਉਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਤੁਸੀਂ ਸੁਣੋ। ਸਤਿਗੁਰੂ ਜੀ ਦੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੁੰਦਰ ਮੁਖੜੇ ਤੋਂ ਜੋ ਬਚਨ ਨਿਕਲੇ ਹਨ, ਪਹਿਲੇ ਪਾਤਸ਼ਾਹ ਦਾ ਇੱਕ ਸ਼ਬਦ ਹੈ, ਘਰ ਵਿੱਚ ਗਾਉਣ ਦਾ ਇਸ਼ਾਰਾ ਰਾਗੀ ਸਿੰਘਾਂ ਵਾਸਤੇ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਕਾਲਪੁਰਖ ਵਾਹਿਗੁਰੂ ਇੱਕ ਹੈ, ਸਤ ਚੇਤਨ ਆਨੰਦ ਸਰੂਪ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਨੂੰ ਆਪਣੇ ਸਮੇਟਣ ਵਾਲਾ, ਜਾਗਰਤ ਸੁਪਨ ਸਫੋਕਤੀ ਤਿੰਨਾਂ ਹੀ ਵਸਤਾਂ ਦਾ ਸਾਕਸ਼ੀ ਰੂਪ ਵਾਹਿਗੁਰੂ, ਉਹ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਯੋਗ ਨਾ ਚਿੰਤਾ, ਯੋਗ ਨਾ ਡੰਡਾ,
ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਯੋਗ ਪ੍ਰਾਪਤ ਕਰਨ ਵਾਸਤੇ ਬਾਹਰਲੇ ਵਸੀਲੇ ਕੰਮ ਨਹੀਂ ਆਉਂਦੇ, ਯੋਗ ਨਾ ਚਿੰਤਾ, ਕਿਸੇ ਨੇ ਚਿੰਤਾ ਧਾਰਨ ਕਰ ਲਈ, ਗੋਦੜੀ ਧਾਰਨ ਕਰ ਲਈ, ਯੋਗ ਨਹੀਂ ਬਣਦਾ, ਯੋਗੀ ਨਹੀਂ ਹੁੰਦਾ ਉਹ। ਯੋਗ ਨਾ ਡੰਡਾ, ਹੱਥ ਵਿੱਚ ਡੰਡਾ ਫੜਨ ਨਾਲ ਵੀ ਕੋਈ ਯੋਗੀ ਨਹੀਂ ਬਣ ਜਾਂਦਾ।
ਯੋਗ ਨਾ ਭਸਮ ਚੜਾਈਏ,
ਔਰ ਆਪਣੇ ਸਰੀਰ ਤੇ ਸਵਾਹ ਮਲ ਲੈਣ ਨਾਲ, ਭਸਮ ਧੂਤੀ ਲਾਉਣ ਨਾਲ ਵੀ ਕੋਈ ਯੋਗੀ ਨਹੀਂ ਬਣ ਜਾਂਦਾ, ਯੋਗ ਦੀ ਪ੍ਰਾਪਤੀ ਨਹੀਂ ਹੁੰਦੀ।
ਯੋਗ ਨਾ ਮੁੰਦੀ ਮੂੰਡ ਮੁਟਾਇਆ,
ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ ਵੀ ਯੋਗ ਨਹੀਂ ਹੁੰਦਾ, ਕੰਨ ਪੜਵਾਉਣ ਨਾਲ ਤੇ ਮੂੰਡ ਮੁਡਾਇਆ, ਸਿਰ ਦੇ ਕੇਸ ਮੁਨਾ ਲੈਣ ਨਾਲ, ਮੁੰਡਿਤ ਹੋ ਜਾਣ ਨਾਲ ਵੀ ਯੋਗੀ ਨਹੀਂ ਬਣੀਦਾ।
ਯੋਗ ਨਾ ਸਿੰਘੀ ਵਜਾਈਏ,
ਔਰ ਸਿੰਘੀ ਵਜਾਉਣ ਦੇ ਨਾਲ ਵੀ ਕੋਈ ਯੋਗੀ ਨਹੀਂ ਬਣ ਜਾਂਦਾ।
ਰੰਜਨ ਮਾਹੇ ਨਿਰੰਜਨ ਰਹੀਏ,
ਮਹਾਰਾਜ ਕਹਿੰਦੇ ਜੇ ਮਾਇਆ ਦੀ ਕਾਲਕ ਦੇ ਵਿੱਚ, ਮਾਇਆ ਦੀ ਕਾਲਕ ਤੋਂ ਬਚ ਕੇ ਰਹੀਏ,
ਯੋਗ ਜੁਗਤ ਇਹ ਪਾਈਏ,
ਇਹ ਯੋਗ ਦੀ ਜੁਗਤੀ ਹੈ, ਅੰਜਨ ਨਾਮ ਹੈ ਸੁਰਮੇ ਦਾ, ਅੰਜਨ ਨਾਮ ਹੈ ਕਾਲਕ ਦਾ, ਸੰਸਾਰ ਜਗਤ ਕਾਜਲ ਕੀ ਕੋਠੜੀ, ਇਹ ਸੰਸਾਰ ਕਜਲ ਦੀ ਕੋਠੜੀ ਹੈ, ਅੰਧ ਪਰੇ ਤਿਸ ਮਾਹੀ, ਸਾਡੇ ਵਰਗੇ ਅੰਨੇ ਜੀਵਿਤ ਚ ਬੜੇ ਹੋਏ ਹਨ, ਮੂੰਹ ਸਿਰਫ ਕਾਲਾ ਕਰਾਈ ਫਿਰਦੇ ਹਨ, ਪਰ ਹਉ ਬਲਿਹਾਰੀ ਤਿੰਨ ਕੋ ਪੈਸ ਨਿਕਸ ਜਾਣੇ, ਬਲਿਹਾਰ ਜਾਈਏ ਉਹਨਾਂ ਤੋਂ, ਸਾਧੂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਤੋਂ, ਜਿਹੜੇ ਇਸ ਸੰਸਾਰ ਵਿੱਚ ਆ ਕੇ ਸਾਫ ਬਚ ਕੇ ਨਿਕਲ ਜਾਂਦੇ ਹਨ, ਬਹੁਤ ਔਖਾ ਕੰਮ ਹੈ। ਤੋ ਮਹਾਰਾਜ ਕਹਿੰਦੇ ਜੇ ਅੰਜਨ ਮਾਏ ਨਿਰੰਜਨ ਰਹੀਏ, ਮਾਇਆ ਦੀ ਕਾਲਖ ਤੋਂ ਨਿਰਲੇਪ ਰਹੀਏ ਸੰਸਾਰ ਦੀ ਮਾਇਆ ਤੋਂ, ਇਸ ਤਰ੍ਹਾਂ ਯੋਗ ਦੀ ਪ੍ਰਾਪਤੀ ਹੁੰਦੀ ਹੈ।
ਯੋਗ ਨਾ ਹੋਈ,
ਮਹਾਰਾਜ ਕਹਿੰਦੇ ਗੱਲਾਂ ਨਾਲ ਯੋਗ ਨਹੀਂ ਹੁੰਦਾ, ਜੇ ਕੋਈ ਗੱਲਾਂ ਹੀ ਕਰੀ ਜਾਵੇ ਯੋਗ ਦੀਆਂ, ਮੈਂ ਕਥਾ ਕਰੀ ਜਾਂਦਾ ਜਿਵੇਂ ਹੁਣ ਯੋਗ ਦੀ ਤੁਸੀਂ ਸੁਣੀ ਜਾਂਦੇ ਹੋ, ਸਾਧ ਸੰਗਤ ਜੀ ਇਹ ਗੱਲਾਂ ਬਾਤਾਂ ਨਾਲ ਤਾਂ ਯੋਗ ਨਹੀਂ ਨਾ ਹੁੰਦਾ।
ਇੱਕ ਦ੍ਰਿਸ਼ ਕਰ ਸਮ ਸਰ ਜਾਣੇ,
ਕਹਿੰਦੇ ਜਿਹੜਾ ਇੱਕ ਦ੍ਰਿਸ਼ਟੀ ਨਾਲ ਦੇਖੇ ਸਾਰਿਆਂ ਨੂੰ, ਜਿਹੜੀ ਦ੍ਰਿਸ਼ਟੀ ਚ ਬੈਰੀ ਔਰ ਬੇਗਾਨਾ, ਆਪਣਾ ਬੇਗਾਨਾ, ਵੱਡਾ ਛੋਟਾ, ਚੰਗਾ ਮਾੜਾ ਨਾ ਰਵੇ, ਸਭ ਇੱਕ ਸਮਾਨ ਅਕਾਲ ਪੁਰਖ ਦੀ ਜੋਤ ਨਜ਼ਰ ਆਵੇ ਜਿਸ ਨੂੰ, ਜੈਸੇ ਭਾਈ ਸਾਹਿਬ ਭਾਈ ਕਨ੍ਹਈਆ ਜੀ ਵਰਗੇ ਬ੍ਰਹਮ ਗਿਆਨੀ ਤੱਤ ਬੇਤੇ ਹੋਏ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ, ਇਹੋ ਜਿਹੀ ਦ੍ਰਿਸ਼ਟੀ ਵਾਲਾ ਕੋਈ ਹੋਵੇ, ਸਮ ਦ੍ਰਿਸ਼ਟੀ ਬ੍ਰਹਮ ਗਿਆਨੀ ਹੋਵੇ,
ਜੋ ਕੀ ਕਹੀਏ ਸੋਈ,
ਉਸ ਨੂੰ ਜੋਗੀ ਕਹਿੰਦੇ ਆ, ਜਿਹੜਾ ਆਪਣੇ ਬਗਾਨੇ ਚੰਗੇ ਮਾੜੇ ਵੱਡੇ ਛੋਟੇ ਦੇ ਚੱਕਰ ਚ ਪਿਆ, ਉਹ ਕਾਹਦਾ ਜੋਗੀ ਹੈ, ਉਹਦਾ ਦਵੈਤ ਵਿੱਚ ਫਸਿਆ ਹੋਇਆ। ਦਵੈਤ ਵਾਲਾ ਯੋਗੀ ਨਹੀਂ ਹੁੰਦਾ। ਸਤਿਗੁਰੂ ਨਾਨਕ ਸਾਹਿਬ ਕਹਿੰਦੇ ਏਕ ਦ੍ਰਿਸ਼ਟ ਕਰ ਸੰਸਰ ਜਾਣ, ਇੱਕ ਦ੍ਰਿਸ਼ਟੀ ਨਾਲ ਸਾਰਿਆਂ ਵਿੱਚ ਵਾਹਿਗੁਰੂ ਦੀ ਇੱਕ ਜੋਤ ਨੂੰ ਬਰਾਬਰ ਜਾਣਦਾ ਦੇਖਦਾ ਹੈ, ਉਹੀ ਯੋਗੀ ਹੈ। ਵਿਸਰਾਮ ਦੇ ਕੇ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ ਗੁਰੂ ਅੰਗਦ ਦੇਵ ਜੀ ਉਚਾਰਨ ਕਰਦੇ ਹਨ।
ਯੋਗ ਨਾ ਬਾਹਰ ਮੜੀ ਮਸਾਣੀ,
ਮਹਾਰਾਜ ਕਹਿੰਦੇ ਬਾਹਰ ਮੜੀਆਂ ਮਸਾਣੀਆਂ ਚ ਜਾ ਕੇ ਬਹਿਣ ਨਾਲ ਵੀ ਯੋਗੀ ਨਹੀਂ ਬਣਦਾ ਕੋਈ।
ਯੋਗ ਨਾ ਤਾੜੀ ਲਾਈਏ,
ਕੋਈ ਤਾੜੀ ਲਾ ਕੇ ਧਿਆਨ ਲਾ ਕੇ ਅੱਖਾਂ ਪਲਟਾ ਕੇ ਬੈਠਾ ਹੋਵੇ, ਸਵਾਸ ਚੜਾ ਕੇ ਦਸਵੇਂ ਦੁਆਰ, ਤਾਂ ਵੀ ਯੋਗੀ ਨਹੀਂ ਬਣ ਜਾਂਦਾ।
ਯੋਗ ਨਾ ਦੇਸ਼ ਦੇ ਸੰਤਰ ਭਵੇ ਹੈ,
ਦੇਸਾਂ ਦੇ ਸੰਤਰਾਂ ਵਿੱਚ ਦੂਰ ਦੂਰ ਤੀਰਥਾਂ ਤੇ ਚੱਕਰ ਲਾਉਂਦਾ ਫਿਰੇ, ਤਾਂ ਵੀ ਕੋਈ ਯੋਗੀ ਨਹੀਂ ਬਣ ਜਾਂਦਾ, ਯੋਗ ਪੂਰਾ ਨਹੀਂ ਹੁੰਦਾ।
ਯੋਗ ਨਾ ਤੀਰਥ ਨਹਾਈਏ,
ਪਠਾਰ ਤੀਰਥਾਂ ਤੇ ਨਹਾ ਕੇ ਵੀ ਯੋਗ ਪੂਰਾ ਨਹੀਂ ਹੁੰਦਾ।
ਅੰਜਨ ਮਾਹੇ ਨਿਰੰਜਨ ਰਹੀਏ,
ਜੇ ਸੰਸਾਰ ਦੇ ਵਿੱਚ ਰਹਿੰਦਿਆਂ ਸੰਸਾਰ ਦੀ ਮਾਇਆ ਤੋਂ ਨਿਰਲੇਪ ਹੋ ਜਾਈਏ,
ਯੋਗ ਜੁਗਤ ਇਹ ਪਾਈਏ,
ਆਸ ਵੀ ਯੋਗੀ ਬਣੀਦਾ ਹੈ। ਮਹਾਰਾਜ ਕਹਿੰਦੇ ਯੋਗ ਦੀ ਜੁਗਤ ਇਸ ਤਰ੍ਹਾਂ ਮਿਲਦੀ ਹੈ ਕਿ ਗ੍ਰਿਸ਼ਤ ਵਿੱਚ ਰਹਿੰਦਿਆਂ ਹੀ ਉਦਾਸ ਹੋ ਜਾਵੇ। ਜੈਸੇ ਕਲਗੀਧਰ ਪਿਤਾ ਜੀ ਮਹਾਰਾਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਿਖਦੇ ਹਨ, ਤੇ ਮਨ ਐਸੋ ਕਰ ਸੰਨਿਆਸਾ, ਇਹ ਮੇਰੇ ਮਨ ਇਸ ਤਰ੍ਹਾਂ ਦਾ ਸੰਨਿਆਸ ਕਰ, ਮਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਆਪਣੇ ਘਰਾਂ ਨੂੰ ਹੀ ਜੰਗਲ ਵਰਗਾ ਸਮਝ ਲਓ। ਕਬੀਰ ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ, ਜਿਹਨੇ ਘਰ ਤੇ ਜੰਗਲ ਇੱਕੋ ਜਿਹੇ ਕਰ ਲਏ ਉਹੀ ਅਸਲੀ ਸੰਨਿਆਸੀ ਹੁੰਦਾ ਹੈ। ਘਰ ਛੱਡ ਕੇ ਕੋਈ ਸੰਨਿਆਸੀ ਨਹੀਂ ਬਣਦਾ, ਕਿਉਂਕਿ ਜਦੋਂ ਭੁੱਖ ਲੱਗਦੀ ਹੈ ਫਿਰ ਗ੍ਰਿਸ਼ਤੀਆਂ ਦੇ ਘਰ ਹੀ ਮੰਗਣ ਜਾਂਦੇ ਹਨ, ਤੇ ਜਿੱਥੋਂ ਮੰਗਣ ਜਾਣਾ ਹੈ ਉੱਥੇ ਕਿਉਂ ਨਾ ਰਹੀਏ, ਉੱਥੇ ਰਹਿ ਕੇ ਹੀ ਉਦਾਸ ਹੋ ਜਾਵੇ। ਪਰ ਸਾਧ ਸੰਗਤ ਜੀ ਗੱਲ ਇਹ ਵੀ ਔਖੀ ਹੈ, ਆਪਾਂ ਕਹਿ ਤਾਂ ਦਿੰਦੇ ਹਾਂ ਵੀ ਆਪਾਂ ਘਰ ਦੇ ਵਿੱਚ ਰਹਿ ਕੇ ਉਦਾਸ ਰਹਿਣਾ, ਪਰ ਰਿਹਾ ਤਾਂ ਨਹੀਂ ਜਾਂਦਾ। ਸਾਡੇ ਤਾਂ ਇੰਨੀਆਂ ਪਕੜਾਂ ਹੋਈਆਂ ਨੇ ਘਰ ਦੇ ਨਾਲ, ਮੋਹ ਇੰਨਾ ਹੈ ਵੀ ਕਹਿਣ ਦੀ ਗੱਲ ਹੀ ਕੋਈ ਨਹੀਂ। ਤੋ ਇਸ ਕਰਕੇ ਮਹਾਰਾਜ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਜੇ ਤੁਸੀਂ ਕਿਰਪਾ ਕਰੋਗੇ ਤਾਂ ਹੀ ਇਹ ਚਿੱਕੜ ਵਿੱਚ ਅਸੀਂ ਨਿਰਲੇਪ ਰਹਿ ਸਕਦੇ। ਹਮੇਸ਼ਾ ਅਰਦਾਸ ਇਹ ਕਰਨੀ ਹੈ ਕਿ ਮਹਾਰਾਜ ਰਹਿਣਾ ਤਾਂ ਇੱਥੇ ਪੈਣਾ, ਸਾਨੂੰ ਜਿੰਨਾ ਚਿਰ ਇੱਥੇ ਆਏ ਹਾਂ ਦੁਨੀਆਂ ਵਿੱਚ ਰਹਿਣਾ ਤਾਂ ਪੈਣਾ, ਪਰ ਮੋਹ ਨਾ ਪਵੇ ਸਾਨੂੰ, ਇਹ ਕਿਰਪਾ ਕਰੋ ਕਿ ਏਦਾਂ ਹੀ ਰਹੀਏ। ਤੇ ਦੁਨੀਆਂ ਵਿੱਚ ਪਰਾਉਣਾ ਪਰਾਉਣਾ ਹੁੰਦਾ ਨਾ, ਉਹਨੂੰ ਉੱਥੇ ਪਰਾਉਣੇ ਨੂੰ ਹੁੰਦਾ ਵੀ ਮੈਂ ਘਰ ਜਾਣਾ, ਰਾਤ ਰਾਤ ਰਹਿ ਕੇ ਦੋ ਰਾਤਾਂ ਰਹਿ ਕੇ ਚਲੇ ਜਾਣੇ, ਧਿਆਨ ਕਿੱਥੇ ਹੀ ਹੁੰਦਾ। ਏਦਾਂ ਦੁਨੀਆਂ ਤੋਂ ਜਾਣ ਦਾ ਖਿਆਲ ਬਣਿਆ ਰਹੇ ਤਾਂ ਇਹ ਨਿਰੰਜਨ ਅੰਜਨ ਮਾਏ ਨਿਰੰਜਨ ਰਹੀਆ ਦੀ ਖੇਡ ਹੋ ਸਕਦੀ।
ਸਤਿਗੁਰ ਭੇਟੈ ਤਾਂ ਸੰਸਾਰ ਟੁੱਟੈ,
ਸਤਿਗੁਰੂ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਪ੍ਰਮਾਣ ਕਰਦੇ ਆ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੁਆਰਾ ਸਿੱਧਾਂ ਨੂੰ ਉਪਦੇਸ਼ ਦਿੰਦੇ, ਕਹਿੰਦੇ ਸਨਾਥ ਜੀ ਇਹ ਪ੍ਰਾਪਤੀ ਵੀ ਤਾਂ ਹੁੰਦੀ ਜੇ ਸਤਿਗੁਰੂ ਮਿਲੇ, ਬਿਨਾਂ ਸਤਿਗੁਰੂ ਦੇ ਕਿਸੇ ਦਾ ਸੰਸਾਰ ਨਹੀਂ ਮਿਟਦਾ। ਸਤਿਗੁਰੂ ਭੇਟੈ ਤਾਂ ਸਹਿਸਾ ਟੁੱਟੈ, ਜੀਵ ਦੇ ਅੰਦਰ ਪ੍ਰਮਾਣਗਤ ਸੰਸੇ ਪਰਮੇਗਤ ਸੰਸੇ ਵਿਪਰਜੇ, ਕਈ ਪ੍ਰਕਾਰ ਦੀਆਂ ਗੰਢਾਂ ਪਈਆਂ। ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਇਹਨਾਂ ਲੱਗ ਗਈ ਜੋ ਬਾਂਸ ਵਜਾਈਏ ਫੂਕ, ਉਹ ਸਾਰੀਆਂ ਗੰਢਾਂ ਤੋੜ ਕੇ ਫੇਰ ਗੱਲ ਬਣਦੀ ਹੈ। ਅਸੀਂ ਉਹਨਾਂ ਗੰਢਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ, ਪ੍ਰਮਾਣਗਤ ਸੰਸੇ ਪਰਮੇਗਤ ਸੰਸੇ ਜਿਹੜੇ ਸਾਡੇ ਅੰਦਰ ਗੰਢਾਂ ਵਜੀਆਂ ਅਸੀਂ ਖੋਲਣੀਆਂ ਨਹੀਂ ਚਾਹੁੰਦੇ। ਤੋ ਜੇ ਘਰ ਸਤਿਗੁਰੂ ਮਿਲੇ ਤੇ ਉਹ ਗੰਢਾਂ ਖੁੱਲ ਜਾਣ ਤਾਂ ਫਿਰ ਮਹਾਰਾਜ ਕਹਿੰਦੇ ਸਾਰੇ ਸੰਸੇ ਮਿਟ ਜਾਣ। ਦੌੜਦਾ ਹੋਇਆ ਭਟਕਦਾ ਹੋਇਆ ਮਨ ਗੁਰੂ ਤੋਂ ਬਰਜ ਕੇ ਲਪਾ ਕੇ ਟਿਕਾ ਦਿੰਦਾ ਵੀ ਇੱਥੇ ਟਿਕ ਜਾ ਪਾਏ, ਸਾਰੇ ਸੰਸੇ ਮਿਟ ਜਾਂਦੇ ਹਨ। ਉਤਰ ਗਿਆ ਮੇਰੇ ਮਨ ਦਾ ਸੰਸਾ ਜਬ ਤੇ ਦਰਸ਼ਨ ਪਾਇਆ। ਫਿਰ ਉਹ ਝਰਨੇ ਝਰਦੇ ਹਨ ਜਿਹੜੇ ਸੰਸਾਰ ਦੇ ਲੋਕਾਂ ਲਈ ਅਸੰਭਵ ਹਨ, ਨਾ ਝਰਨ ਵਾਲੇ ਨਿਥਰ ਝਰਨੇ, ਵਿਸ਼ੇਸ਼ ਕਰਕੇ ਅੰਮ੍ਰਿਤ ਰਸ ਦੇ ਝਰਨੇ, ਬਾਣੀ ਉਚਰੈ ਸਾਧ ਜਨ ਅਮਿਉਂ ਚੱਲੈ ਝਰਨੇ, ਉਹ ਝਰਨੇ ਚੱਲ ਪੈਂਦੇ ਹਨ। ਸਹਿਜ ਧੁਨ ਲੱਗ ਹੈ, ਉਸ ਧੁਨੀ ਵਿੱਚ ਬਿਰਤੀ ਸਹਿਜੇ ਟਿਕ ਜਾਂਦੀ ਹੈ। ਘਰ ਹੀ ਪਰਚਾ ਪਾਈ ਹੈ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ, ਅਨਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤ ਹੂੰ ਜਾਇਆ ਥਾ। ਫਿਰ ਬਾਹਰ ਬਿਰਤੀ ਨਹੀਂ ਜਾਂਦੀ, ਅੰਦਰੋਂ ਹੀ ਖਜ਼ਾਨੇ ਲੱਭ ਪੈਂਦੇ ਹਨ। ਉਹ ਅਕਾਲ ਪੁਰਖ ਅੰਦਰ ਬੈਠਾ ਹੀ ਦਿਸ ਜਾਂਦਾ ਹੈ, ਐਸਾ ਯੋਗ ਬਣ ਜਾਂਦਾ ਹੈ। ਬਾਹਰ ਜਾਣ ਦੀ ਲੋੜ ਨਹੀਂ, ਅੰਦਰੋਂ ਹੀ ਸਾਰਾ ਕੁਝ ਮਿਲ ਜਾਂਦਾ ਹੈ। ਇਸ ਗੁਫਾ ਮੈਂ ਅਖੁੱਟ ਭੰਡਾਰਾਂ, ਇਸ ਸਰੀਰ ਦੇ ਅੰਦਰ, ਇਸ ਮਨ ਦੇ ਅੰਦਰ, ਇਸ ਅੰਤਸ਼ਕਰਨ ਦੇ ਅੰਦਰ ਉਹ ਖਜ਼ਾਨੇ ਜਿਹੜੇ ਨਿਖੁੱਟਣ ਵਾਲੇ ਨਹੀਂ, ਮੁੱਕਣ ਵਾਲੇ ਨਹੀਂ, ਉਹ ਲੱਭ ਜਾਂਦੇ। ਸਤਿਗੁਰੂ ਕਹਿੰਦੇ ਪਰ ਜੇ ਮਾਇਆ ਦੀ ਕਾਲਖ ਵਿੱਚ ਰਹਿੰਦਿਆਂ ਸੰਸਾਰ ਤੋਂ ਨਿਰਲੇਪ ਰਹੀਏ, ਹਾਂਜੀ,
ਯੋਗ ਜਗਤ ਇਹ ਪਾਈ ਹੈ
ਤਾਂ ਯੋਗ ਦੀ ਜੁਗਤੀ ਪ੍ਰਾਪਤ ਹੁੰਦੀ, ਇਸ ਤਰ੍ਹਾਂ ਹੁੰਦੀ ਹੈ।
ਨਾਨਕ ਜੀਵ ਦਿਆ ਮਰ ਰਹੀ ਹੈ।
ਸਤਿਗੁਰੂ ਫਿਰ ਬਚਨ ਕਰਦੇ ਨੇ, ਕਹਿੰਦੇ ਨਾਨਕ ਜੀਵ ਤਿਆ ਮਰ ਰਹੀ ਹੈ, ਜਿਉਂਦਿਆਂ ਹੀ ਮੁਰਦਿਆਂ ਦੀ ਤਰ੍ਹਾਂ ਰਹਿਣਾ ਹੈ। ਹੈ ਹੀ ਨਹੀਂ ਮੈਂ ਨਾ ਹੀ, ਪਰ ਸਭ ਕੁਛ ਤੇਰਾ, ਮੈਂ ਤਾਂ ਹੈ ਹੀ ਨਹੀਂ, ਸਭ ਕੁਛ ਅਕਾਲ ਪੁਰਖ ਹੀ ਹੈ, ਪਰਮੇਸ਼ਰ ਹੀ ਹੈ, ਕਰਤਾ ਪੁਰਖ ਹੀ ਹੈ। ਮੇਰੀ ਹੋਂਦ ਸਰੀਰ ਕਰਕੇ, ਮਨ ਕਰਕੇ, ਬੁੱਧੀ ਕਰਕੇ, ਅੰਤਸ਼ਕਰਨ ਕਰਕੇ ਸਿਰਫ ਭਰਮ ਮਾਤਰ ਹੈ, ਉਹ ਵੀ ਅਕਾਲ ਪੁਰਖ ਨੇ ਬਣਾਈ ਹੋਈ ਹੈ। ਤੇ ਉਹ ਚਾਹੇ ਇਹਨਾਂ ਤੱਤਾਂ ਨੂੰ ਖੰਡਾ ਦੇਵੇ ਤੇ ਮੈਂ ਕੁਛ ਵੀ ਨਹੀਂ ਹੈ, ਤੋ ਮੈਂ ਹੈ ਹੀ ਨਹੀਂ, ਇਹ ਪਹਿਲਾਂ ਹੀ ਮੰਨ ਲਵੇ, ਜਿਉਂਦਿਆਂ ਮਰ ਜਾਵੇ। ਹਾਂਜੀ, ਐਸਾ ਯੋਗ ਕਮਾਈਏ, ਸਤਿਗੁਰੂ ਜੀ ਫਰਮਾਨ ਕਰਦੇ।
ਬਾਜੇ ਬਾਜ ਹੋ ਸਿੰਘੀ ਬਾਜ,
ਮਹਾਰਾਜ ਕਹਿੰਦੇ ਬਿਨਾਂ ਬਾਜਿਆਂ ਦੇ ਫਿਰ ਸਿੰਘੀ ਵੱਜਦੀ ਹੈ। ਸਿੰਘੀ ਇੱਕ ਸਿੰਘ ਹਿਰਨ ਦਾ ਲੈ ਕੇ ਉਹਦੇ ਵਿੱਚੋਂ ਛੇਕ ਹੁੰਦਾ ਕੁਦਰਤੀ, ਉਹਦੇ ਅਗਲੇ ਪਾਸੇ ਇੱਕ ਛੱਲਾ ਜਿਹਾ ਚੜਾ ਲੈਂਦੇ ਆ ਤੇ ਉਹਨੂੰ ਫੂਕ ਮਾਰਦੇ ਆ, ਜਿਵੇਂ ਸੰਖ ਵੱਜਦਾ ਏਦਾਂ ਸਿੰਘੀ ਵੀ ਵੱਜਦੀ ਹੈ। ਤੋ ਮਹਾਰਾਜ ਕਹਿੰਦੇ ਉਹਦਾ ਸਿੰਘੀ ਸਿੰਘ ਨਾਲ ਵਜਾਉਂਦੇ ਹੋ, ਬਾਜੇ ਨਾਲ ਵਜਾਉਂਦੇ ਹੋ, ਫਿਰ ਬਿਨਾਂ ਬਾਜਿਆਂ ਦੇ ਹੀ ਬਾਜੇ ਵੱਜਣ ਲੱਗ ਜਾਂਦੇ ਹਨ। ਬਿਨਾਂ ਸਿੰਘੀ ਦੇ ਹੀ ਸਿੰਘੀ ਵੱਜਦੀ ਹੈ, ਬਾਜੇ ਵੱਜਣ ਸਿੰਘੀ
ਵੱਜੇ।
ਨਿਰਭਉ ਪਦ ਵੀ ਪੈ ਤੋ ਰਹਿਤ ਅਵਸਥਾ ਪ੍ਰਾਪਤ ਹੁੰਦੀ, ਫਿਰ ਡਰ ਨਹੀਂ ਰਹਿੰਦਾ ਕਿਸੇ ਦਾ। ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਭੈ ਮਿਟ ਜਾਂਦੇ ਹਨ। ਉਸ ਪਰਮ ਤੱਤ ਨੂੰ ਪਾ ਕੇ ਕੋਈ ਖਤਰਾ ਨਹੀਂ ਰਹਿੰਦਾ, ਕਿਉਂਕਿ ਉਸ ਜੋਤ ਸਰੂਪੀ ਆਤਮਾ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਉਸ ਹਵਾ ਉਡਾ ਨਹੀਂ ਸਕਦੀ ਤੇ ਪਾਣੀ ਡੋਬ ਨਹੀਂ ਸਕਦਾ, ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਪਾਏ ਨਾ ਸਾਖੇ ਜਾਂਦੇ, ਗੁਰ ਕਾ ਵਚਨ ਬਸੈ ਜੀ ਨਾਲੇ, ਇਹੋ ਜਿਹੀ ਅਵਸਥਾ ਪ੍ਰਾਪਤ ਹੋ ਜਾਂਦੀ। ਮਹਾਰਾਜ ਜੀ ਕਹਿੰਦੇ ਮਾਇਆ ਦੀ ਕਾਲਖ ਵਿੱਚ ਰਹਿੰਦਿਆਂ ਫਿਰ ਨਿਰਲੇਪ ਹੋਣ ਦੀ ਜੁਗਤੀ ਆ ਜਾਂਦੀ ਹੈ,
ਯੋਗ ਜੁਗਤ ਤੋਂ ਪਾਈ ਹੈ,
ਇਸ ਤਰ੍ਹਾਂ ਇਹ ਯੋਗ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਨਾਥ ਜੀ ਇਹ ਸਾਡਾ ਯੋਗ ਹੈ,
ਆਏ ਪ੍ਰਮਾਤਮਾ ਚਾਹੇ ਯੋਗ,
ਪ੍ਰਮਾਤਮਾ ਨੂੰ ਪਾਉਣ ਦੀ ਇਹ ਜੁਗਤੀ ਹੈ ਜਿਹਦੇ ਨਾਲ ਸਾਰੇ ਵਿਛੋੜੇ ਖਤਮ ਹੋ ਜਾਂਦੇ, ਜਨਮਾਂ ਜਨਮਾਂਤਰਾਂ ਦਾ ਵਿਛੋੜਾ ਮੁੱਕ ਜਾਂਦਾ ਹੈ। ਗੁਰੂ ਘਰ ਦਾ ਇਹ ਸਹਿਜ ਯੋਗ ਹੈ, ਇਹ ਰਾਜ ਯੋਗ ਹੈ, ਇਹ ਗਿਆਨ ਯੋਗ ਹੈ, ਇਹ ਭਗਤੀ ਯੋਗ ਹੈ, ਇਹ ਗੁਰਮਤ ਯੋਗ ਹੈ। ਹਾਂਜੀ,
ਸਹਿਜ ਯੋਗ ਸੰਤਨ ਮਤ ਐਸੇ,
ਸੰਤਾਂ ਦੇ ਮਤਾਂ ਵਿੱਚ ਐਸਾ ਸਹਿਜ ਯੋਗ ਹੈ,
ਸੰਸਾਰ ਭਰਮ ਨਾ ਕੀਜੈ ਕੈਸੇ।
ਇਸ ਕਰਕੇ ਸੰਤ ਜੀ ਗੁਰੂ ਨਾਥ ਜੀ ਸੰਸਾਰ ਨਾ ਕਰੀਏ, ਇਹ ਚਿਮਕੇ ਨਾ ਪਾਓ ਵੀ ਅਸੀਂ ਤੁਹਾਡੇ ਵਾਲੇ ਅੱਠ ਯੋਗ ਨਹੀਂ ਕਰ ਰਹੇ ਤੇ ਅਸੀਂ ਕਿਸੇ ਟਿਕਾਣੇ ਨਹੀਂ ਪਹੁੰਚਣਾ। ਵਾਹਿਗੁਰੂ ਦੇ ਹੱਥ ਹੈ, ਕਿਸੇ ਨੂੰ ਵੀ ਪਹੁੰਚਾ ਸਕਦਾ, ਤੁਸੀਂ ਤਾਂ ਬਲਕਿ ਉਰੇ ਰਹਿ ਜਾਂਦੇ ਹੋ ਰਿਧੀਆਂ ਸਿੱਧੀਆਂ ਦੇ ਚੱਕਰਾਂ ਚ ਪੈ ਕੇ। ਗੁਰੂ ਕੇ ਸਿੱਖ ਬਹੁਤ ਛੇਤੀ ਉਡਾਰੀ ਮਾਰ ਜਾਂਦੇ ਹਨ। ਅੱਗੇ ਮਹਾਰਾਜ ਹੋਰ ਬਚਨ ਵੀ ਕਹਿਣਗੇ ਜਿਹਨਾਂ ਨੂੰ ਸੁਣ ਕੇ ਗੁਰੂ ਗੋਰਖ ਨਾਥ ਜੀ ਅਤੇ ਉਹਨਾਂ ਦੇ ਸਾਰੇ ਹੀ ਜਿੰਨੇ ਚੇਲੇ ਸਨ ਗੁਰੂ ਅੰਗਦ ਦੇਵ ਦੇ ਚਰਨਾਂ ਦੇ ਮੱਥਾ ਟੇਕ ਕੇ ਵਿਦਾਇਗੀ ਲੈ ਕੇ ਗਏ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਹੇ ਗੋਬਿੰਦ ਹੇ ਗੋਪਾਲ ਹੇ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਕੰਮ ਪੂਰਨ ਮੋਹੇ ਮਾਇਆ ਧਾਰ, ਅੰਨ ਭੂਪ ਮਹਾ ਭਿਆਨ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦੇ, ਏਕ ਅੱਖਰ ਹਰ ਮਨ ਬਸ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ ਜੋ ਸ਼ਰਧਾ ਕਰ ਸੇਵਦੇ, ਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।